ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਹਾਂਜੀ, ਕੀ ਹਾਲ ਚਾਲ ਨੇ? ਸਵਾਗਤ 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 SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਹੋਰ ਫਿਰ ਕੀ ਹਾਲ ਚਾਲ ਨੇ ਤੁਹਾਡੇ? ਮੈਂ ਤਾਂ ਬਹੁਤ ਵਧੀਆ ਹਾਂ। ਆਸ ਕਰਦੇ ਹਾਂ ਕਿ ਤੁਹਾਡੀ ਵੀ ਜ਼ਿੰਦਗੀ ਚੰਗੇ ਤਰੀਕੇ ਨਾਲ ਚੱਲ ਰਹੀ ਹੋਵੇਗੀ। ਜਦੋਂ ਇਹ ਲਾਈਵ ਪੰਜਾਬੀ ਪ੍ਰੋਗਰਾਮ ਸੁਣਨਾ ਸ਼ੁਰੂ ਕਰ ਰਹੇ ਹੋ ਤਾਂ ਦੱਸ ਦਈਏ ਕਿ 6 ਮਈ 2025 ਤਾਰੀਖ ਹੈ, ਦਿਨ ਮੰਗਲਵਾਰ ਦਾ, ਸ਼ਾਮ ਦੇ ਵੱਜ ਚੁੱਕੇ ਨੇ 4। ਨਾਲ ਦੀ ਨਾਲ ਇਹ ਵੀ ਦੱਸਦੇ ਹਾਂ ਕਿ ਲਾਈਵ ਪ੍ਰੋਗਰਾਮ ਡਿਜੀਟਲ ਆਡੀਓ ਬ੍ਰੌਡਕਾਸਟ ਅਤੇ SBS ਆਡੀਓ ਐਪ ਦੇ ਸਾਊਥ ਏਸ਼ੀਅਨ ਸੈਗਮੈਂਟ ਤੇ ਚੱਲਦਾ ਹੈ ਅਤੇ ਰਿਪੀਟ ਰਾਤੀ 9 ਵਜੇ FM ਫ੍ਰੀਕੁਐਂਸੀ ਤੇ। ਚਲਦੇ ਪ੍ਰੋਗਰਾਮ ਦੌਰਾਨ ਮੈਸੇਜ ਭੇਜਿਓ 0439-799-767 ਤੇ, ਯਾਨੀ ਕਿ 0439-799-767 ਤੇ ਆਪਣੇ ਨਾਮ ਦੇ ਨਾਲ। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੋਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਸਾਡੇ ਸ਼ੋਅ ਦੀ। ਫੈਡਰਲ ਚੋਣਾਂ ਮੁੱਕ ਚੁੱਕੀਆਂ ਨੇ ਅਤੇ ਮੁੱਕ ਗਈ ਹੈ ਆਸ ਲਿਬਰਲ ਪਾਰਟੀ ਦੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਮੈਨੂੰ ਤਾਂ ਇਹ ਗੱਲ ਵੀ ਨਹੀਂ ਪਤਾ ਕਿ ਐਂਥਨੀ ਐਲਬਨੀਜ਼ੀ ਦੇ ਵਿਰੋਧ ਵਿੱਚ ਖੜਾ ਕੌਣ ਸੀ। ਇਸ ਬਾਰੇ ਗੱਲ ਕਰਾਂਗੇ, ਨਾਲ ਦੀ ਨਾਲ ਵਿਰੋਧੀ ਧਿਰ ਦੇ ਨੇਤਾ ਦੀ ਸੀਟ ਪੱਟਣ ਵਾਲੀ ਐਲੀ ਫੈਂਸ ਬਾਰੇ ਵੀ ਜਾਣਾਂਗੇ। ਇਸ ਦੇ ਨਾਲ ਹੀ ਹਰ ਮੰਗਲਵਾਰ ਦੀ ਤਰ੍ਹਾਂ ਲੈ ਕੇ ਆਵਾਂਗੇ ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਪਾਕਿਸਤਾਨ ਡਾਇਰੀ। ਗੱਲ ਕਰਾਂਗੇ ਕਿ ਕਿਉਂ ਅਤੇ ਕਿਵੇਂ ਆਸਟ੍ਰੇਲੀਆ ਵਿੱਚ ਘਰ ਬਣਾਉਣ ਵਿੱਚ ਲੱਗਣ ਵਾਲਾ ਸਮਾਂ ਵੱਧਦਾ ਹੀ ਜਾ ਰਿਹਾ ਹੈ। ਇਸ ਦੇ ਨਾਲ ਨਾਲ ਹੋਵੇਗਾ ਐਂਟਰਟੇਨਮੈਂਟ ਅਤੇ ਚੱਲਣਗੇ ਕੁਝ ਖਾਸ ਪੰਜਾਬੀ ਗਾਣੇ। ਸੋ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ ਆਪਣੇ ਨਾਮ ਦੇ ਨਾਲ 0439-799-767 ਤੇ। ਆਓ ਚੱਲਦੇ ਹਾਂ ਅੱਜ ਦੇ ਨਿਊਜ਼ ਬੁਲੇਟਿਨ ਵੱਲ। SBS ਪੰਜਾਬੀ ਤੇ ਅੱਜ ਯਾਨੀ 6 ਮਈ 2025 ਮੰਗਲਵਾਰ ਦੇ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਸ਼ੁਰੂ ਕਰ ਰਹੇ ਸ਼੍ਰੀ ਐਂਥਨੀ ਐਲਬਨੀਜ਼ੀ ਅਤੇ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਲੀਡਰਸ਼ਿਪ ਵਿਕਲਪਾਂ ਤੇ ਵਿਚਾਰ ਕਰ ਰਹੀ ਲਿਬਰਲ ਪਾਰਟੀ ਦੀ ਅਤੇ ਗਾਜ਼ਾ ਦੇ ਵਿੱਚ ਆਪਣੀ ਫੌਜੀ ਮੁਹਿੰਮ ਨੂੰ ਤੇਜ਼ ਕਰਨ ਜਾ ਰਹੀ ਇਜ਼ਰਾਈਲ ਦੀ। ਆਓ ਰੁੱਖ ਕਰਦੇ ਹਾਂ ਇਹਨਾਂ ਖਬਰਾਂ ਵੱਲ। ਐਂਥਨੀ ਐਲਬਨੀਜ਼ੀ ਦੂਜੀ ਵਾਰੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰਨ ਜਾ ਰਹੇ ਨੇ ਕਿਉਂਕਿ ਲੇਬਰ ਪਾਰਟੀ ਨੇ ਭਾਰੀ ਜਿੱਤ ਦਰਜ ਕਰਦਿਆਂ ਸੰਸਦ ਵਿੱਚ ਘੱਟੋ ਘੱਟ 86 ਸੀਟਾਂ ਹਾਸਲ ਕਰ ਲਈਆਂ ਨੇ। ਇਸ ਜਿੱਤ ਦਾ ਪੈਮਾਨਾ ਪਾਰਟੀ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ, ਜਿਸ ਕਾਰਨ ਵਧੇਰੇ ਮਹੱਤਵਪੂਰਨ ਸੁਧਾਰਾਂ ਦੀ ਮੰਗ ਵੀ ਉੱਠ ਰਹੀ ਹੈ। ਪਰ ਲੇਬਰ ਦੇ ਅੰਦਰੂਨੀ ਆਗੂ ਵੋਟਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਹੋਏ ਕਹਿ ਰਹੇ ਨੇ ਕਿ ਸਰਕਾਰ ਨਵੀਆਂ ਵੱਡੀਆਂ ਨੀਤੀਆਂ ਦੀ ਬਜਾਏ ਮੌਜੂਦਾ ਵਾਅਦਿਆਂ ਨੂੰ ਪੂਰਾ ਕਰਨ ਤੇ ਧਿਆਨ ਦੇਵੇਗੀ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਭਵਿੱਖ ਤੇ ਕੇਂਦਰਿਤ ਰਹਿਣਗੇ। ਚੋਣਾਂ ਵਿੱਚ ਵੱਡੀ ਸਫਲਤਾ ਦੇ ਬਾਵਜੂਦ ਲੇਬਰ ਪਾਰਟੀ ਨੂੰ 2 ਖੇਤਰੀ ਸੀਟਾਂ ਦੇ ਵੱਡਾ ਨੁਕਸਾਨ ਹੋਇਆ ਹੈ। ਨਾਰਦਰਨ ਟੈਰੀਟਰੀ ਦੀ ਸੋਲੋਮਨ ਸੀਟ ਤੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਲਿਊਕ ਗੌਸਲਿੰਗ ਨੇ ਮੁਸ਼ਕਲ ਨਾਲ ਜਿੱਤ ਹਾਸਲ ਕੀਤੀ ਅਤੇ ਕੰਟਰੀ ਲਿਬਰਲ ਪਾਰਟੀ ਦੇ ਉਮੀਦਵਾਰ ਵੱਲ ਲਗਭਗ 7% ਵੋਟਾਂ ਦਾ ਝੁਕਾਅ ਦੇਖਿਆ ਗਿਆ। ਇਸ ਦੌਰਾਨ ਵਿਕਟੋਰੀਆ ਦੀ ਬੈਂਡੀਗੋ ਸੀਟ ਤੇ ਲੇਬਰ ਅਤੇ ਨੈਸ਼ਨਲ ਪਾਰਟੀ ਵਿਚਕਾਰ ਮੁਕਾਬਲਾ ਇੰਨਾ ਸਖ਼ਤ ਹੈ ਕਿ ਅਜੇ ਤੱਕ ਨਤੀਜਾ ਸਪਸ਼ਟ ਨਹੀਂ ਹੋ ਸਕਿਆ। ਲਿਬਰਲ ਪਾਰਟੀ ਚੋਣਾਂ ਵਿੱਚ ਲੇਬਰ ਪਾਰਟੀ ਤੋਂ ਮਿਲੀ ਵੱਡੀ ਹਾਰ ਤੋਂ ਬਾਅਦ ਆਪਣੇ ਲੀਡਰਸ਼ਿਪ ਵਿਕਲਪਾਂ ਤੇ ਵਿਚਾਰ ਕਰ ਰਹੀ ਹੈ ਕਿਉਂਕਿ ਪਾਰਟੀ ਲਈ ਦੁਬਾਰਾ ਆਪਣੀ ਪਹਿਚਾਣ ਬਣਾਉਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਵਿਰੋਧੀ ਧਿਰ ਦੇ ਖਜ਼ਾਨਚੀ ਐਂਗਸ ਟੇਲਰ ਮੋਰੀ ਦਾਅਵੇਦਾਰ ਵਜੋਂ ਸਾਹਮਣੇ ਆ ਰਹੇ ਨੇ, ਜਿਨ੍ਹਾਂ ਨੂੰ ਪਾਰਟੀ ਦੇ ਰੂੜੀਵਾਦੀ ਮੈਂਬਰਾਂ ਦੇ ਨਾਲ ਨਾਲ ਕੁਝ ਨਰਮ ਪੰਥੀਆਂ ਜਿਵੇਂ ਕਿ ਵਿਰੋਧੀ ਵਿੱਤ ਬੁਲਾਰੇ ਜੀਨ ਹਿਊਮ ਦਾ ਸਮਰਥਨ ਮਿਲ ਰਿਹਾ ਹੈ। ਡਿਪਟੀ ਲਿਬਰਲ ਪਾਰਟੀ ਲੀਡਰ ਅਤੇ ਵਰਤਮਾਨ ਕਾਰਜਕਾਰੀ ਲੀਡਰ ਸੁਜ਼ੈਨ ਲੀ ਦੇ ਨਾਲ ਹੀ ਵਿਰੋਧੀ ਇਮੀਗ੍ਰੇਸ਼ਨ ਬੁਲਾਰੇ ਡੈਨ ਟਿਹਾਨ ਵੀ ਇਸੇ ਦੌੜ ਦੇ ਵਿੱਚ ਸ਼ਾਮਲ ਨੇ। ਦੂਜੇ ਪਾਸੇ ਵਿਰੋਧੀ ਧਿਰ ਦੇ ਰੱਖਿਆ ਮੰਤਰੀ ਐਂਡਰਿਊ ਹੈਸਟਿੰਗ ਨੇ ਆਪਣੇ ਆਪ ਨੂੰ ਪਾਰਟੀ ਦੀ ਅਗਵਾਈ ਵਾਲੀ ਇਸ ਰੇਸ ਤੋਂ ਬਾਹਰ ਕਰ ਦਿੱਤਾ ਹੈ। ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਗਾਜ਼ਾ ਵਿੱਚ ਆਪਣੀ ਫੌਜੀ ਮੁਹਿੰਮ ਨੂੰ ਤੇਜ਼ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਇਸ ਖੇਤਰ ਨੂੰ ਪੂਰੀ ਤਰ੍ਹਾਂ ਕਬਜ਼ੇ ਵਿੱਚ ਲੈਣਾ ਅਤੇ ਅਣਮਿੱਥੇ ਸਮੇਂ ਲਈ ਉੱਥੇ ਮੌਜੂਦਗੀ ਬਣਾਏ ਰੱਖਣਾ ਸ਼ਾਮਲ ਹੈ। ਇਸ ਯੋਜਨਾ ਵਿੱਚ ਲੱਖਾਂ ਫਲਸਤੀਨੀਆਂ ਨੂੰ ਦੱਖਣੀ ਗਾਜ਼ਾ ਵਿੱਚ ਵਿਸਥਾਪਿਤ ਕਰਨਾ ਵੀ ਸ਼ਾਮਲ ਹੈ ਅਤੇ ਇਸ ਨੂੰ ਹੌਲੀ ਹੌਲੀ ਲਾਗੂ ਕੀਤਾ ਜਾਵੇਗਾ। ਕੁਝ ਅਣਪਛਾਤੇ ਇਜ਼ਰਾਈਲੀ ਅਧਿਕਾਰੀਆਂ ਨੇ ਨਿਊਜ਼ ਏਜੰਸੀ ਆਪ ਨੂੰ ਦੱਸਿਆ ਕਿ ਇਹ ਕਦਮ ਸੰਘਰਸ਼ ਨੂੰ ਕਾਫੀ ਹੱਦ ਤੱਕ ਤੇਜ਼ ਕਰਦਾ ਹੈ ਜੋ ਮਾਰਚ ਦੇ ਮੱਧ ਵਿੱਚ 8 ਹਫ਼ਤਿਆਂ ਦੀ ਜੰਗਬੰਦੀ ਟੁੱਟਣ ਤੋਂ ਬਾਅਦ ਮੁੜ ਸ਼ੁਰੂ ਹੋਇਆ ਸੀ। ਆਖਰੀ ਖਬਰ ਪੰਜਾਬ ਤੋਂ। ਪੰਜਾਬ ਵਿੱਚ ਸੜਕੀ ਤੇ ਰੇਲ ਆਵਾਜਾਈ ਰੋਕਣ ਦਾ ਐਲਾਨ ਕਰਨ ਵਾਲੀਆਂ ਜਥੇਬੰਦੀਆਂ ਨੂੰ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਪੋਸਟ ਪਾ ਕੇ ਕਿਹਾ ਸੀ ਕਿ ਸੂਬੇ ਦੇ ਵਿਕਾਸ ਵਿੱਚ ਵਿਘਨ ਪਾ ਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਉੱਤੇ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਿੱਖਾ ਹਮਲਾ ਬੋਲਿਆ ਹੈ। ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਂ ਭਗਵੰਤ ਮਾਨ ਸਰਕਾਰ ਦੇ ਇਸ ਕਠੋਰ ਅਤੇ ਤਾਨਾਸ਼ਾਹੀ ਹੁਕਮ ਦੀ ਸਖ਼ਤ ਨਿੰਦਾ ਕਰਦਾ ਹਾਂ ਜੋ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਤੋਂ ਇਨਕਾਰ ਕਰ ਰਿਹਾ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ, ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਹੁਕਮ ਹੈ ਜੋ ਸਾਡੇ ਪ੍ਰਗਟਾਵੇ, ਬੋਲਣ ਅਤੇ ਵਿਰੋਧ ਪ੍ਰਦਰਸ਼ਨ ਦੀ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਨੂੰ ਰੋਕਦਾ ਹੈ। ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਲਈ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਪੁਨੀਤ ਢਿੰਗਰਾ। ਸੋ ਸਾਡਾ ਪ੍ਰੋਗਰਾਮ ਤਾਂ ਤੁਸੀਂ ਸੁਣ ਹੀ ਰਹੇ ਹੋ, ਇਨਫੋਰਮੇਸ਼ਨ ਅਤੇ ਐਂਟਰਟੇਨਮੈਂਟ ਵਾਸਤੇ। ਵੈਸੇ ਘਰ ਬੈਠੇ ਕੀ ਕਰਦੇ ਹੋ? IPL ਦੇਖ ਰਹੇ ਹੋ, AFL ਦੇਖ ਰਹੇ ਹੋ, ਜਾਂ ਫਿਰ ਦੇਖੀ ਕੋਈ ਨਵੀਂ ਵੈਬ ਸੀਰੀਜ਼ ਜਾਂ ਮੂਵੀ? ਸਾਨੂੰ ਦੱਸ ਸਕਦੇ ਹੋ। ਮੈਸੇਜ ਕਰਿਓ 0439-7967 ਤੇ। ਅਤੇ ਅਗਰ IPL ਦੀ ਗੱਲ ਕਰਨੀ ਹੋਵੇ ਡੈਫੀਨੇਟਲੀ ਤਾਂ ਆਪਾਂ ਕਰ ਸਕਦੇ ਹਾਂ, ਕਿਉਂਕਿ ਕ੍ਰਿਕਟ ਆਪਾਂ ਵੀ ਬਹੁਤ ਜ਼ਿਆਦਾ ਦੇਖਦੇ ਹਾਂ। ਔਰ ਹੁਣ ਤਾਂ ਜੋ ਇੰਡੀਅਨ ਪ੍ਰੀਮੀਅਰ ਲੀਗ ਦੇ ਜੋ ਸਨੈਰੀਓਜ਼ ਨੇ ਫਾਈਨਲ 4 ਦੇ ਵਿੱਚ ਪਹੁੰਚਣ ਵਾਲੇ ਕਾਫੀ ਹੱਦ ਤੱਕ ਕਲੀਅਰ ਹੁੰਦੇ ਜਾ ਰਹੇ ਨੇ। 3 ਟੀਮਾਂ ਤਾਂ ਆਲਰੇਡੀ ਐਲੀਮੀਨੇਟ ਹੋ ਚੁੱਕੀਆਂ ਨੇ। ਸੋ ਮੈਸੇਜ ਜ਼ਰੂਰ ਕਰਿਓ 0439-7967 ਤੇ। ਆ ਜਾਓ ਵਾਪਸ ਆਉਂਦੇ ਹਾਂ। ਫੈਡਰਲ ਇਲੈਕਸ਼ਨ ਦੇ ਉੱਤੇ 3 ਮਈ ਨੂੰ ਵੋਟਾਂ ਪਾਈਆਂ ਸੀ ਅਤੇ ਲੇਬਰ ਪਾਰਟੀ ਨੇ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਦੀ ਸੱਤਾ ਸੰਭਾਲ ਲਈ ਹੈ। ਬਤੌਰ ਪ੍ਰਧਾਨ ਮੰਤਰੀ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਦੇ ਲਈ ਐਂਥਨੀ ਐਲਬਨੀਜ਼ੀ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ ਮੁਬਾਰਕਾਂ ਵੀ ਭੇਜੀਆਂ ਨੇ। ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਆਸਟ੍ਰੇਲੀਆ ਦੇ ਚੋਣ ਮੁਕਾਬਲੇ ਦੇ ਵਿੱਚ ਐਂਥਨੀ ਐਲਬਨੀਜ਼ੀ ਦਾ ਵਿਰੋਧੀ ਕੌਣ ਸੀ। ਆਓ ਸੁਣਦੇ ਹਾਂ ਇਸੇ ਬਾਰੇ ਇਹ ਰਿਪੋਰਟ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਆ ਦੇ ਸੰਘੀ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਦੇ ਤੁਰੰਤ ਬਾਅਦ ਦੁਨੀਆ ਭਰ ਦੇ ਲੀਡਰਾਂ ਨੇ ਮੁੜ ਤੋਂ ਆਸਟ੍ਰੇਲੀਆ ਦੀ ਸੱਤਾ ਸੰਭਾਲਣ ਵਾਲੇ ਐਂਥਨੀ ਐਲਬਨੀਜ਼ੀ ਨੂੰ ਆਪਣੇ ਆਪਣੇ ਢੰਗ ਨਾਲ ਵਧਾਈ ਦਿੱਤੀ ਹੈ। ਜਿੱਥੇ ਜ਼ਿਆਦਾਤਰ ਸਿਆਸੀ ਆਗੂਆਂ ਨੇ ਆਪਣੇ ਆਪਸੀ ਸੰਬੰਧਾਂ ਬਾਰੇ ਗੱਲਬਾਤ ਕੀਤੀ, ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਟਿੱਪਣੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੀ ਕਿਹਾ ਡੋਨਲਡ ਟਰੰਪ ਨੇ ਅਤੇ ਐਲਬਨੀਜ਼ੀ ਦਾ ਬਤੌਰ ਪ੍ਰਧਾਨ ਮੰਤਰੀ ਦੂਜਾ ਕਾਰਜਕਾਲ ਕੀ ਕੁਝ ਲੈ ਕੇ ਆਏਗਾ? ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਰਿਸ਼ਤਿਆਂ ਲਈ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਦੀ ਟੀਮ ਤੋਂ। ਮੈਂ ਸ਼ਾਇਨਾ ਕਾਲਰਾ। ਲੇਬਰ ਪਾਰਟੀ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਦੀ ਸੱਤਾ ਸੰਭਾਲਣ ਲਈ ਤਿਆਰ ਹੈ ਅਤੇ ਇਸ ਵਾਰ ਐਂਥਨੀ ਐਲਬਨੀਜ਼ੀ ਦੀ ਅਗਵਾਹੀ ਹੇਠ ਲੇਬਰ ਪਾਰਟੀ ਨੂੰ ਵੱਡੀ ਬਹੁਮਤ ਵੀ ਮਿਲੀ ਹੈ। ਦੂਜੇ ਪਾਸੇ ਪੀਟਰ ਡਟਨ ਆਪਣੇ ਹਲਕੇ ਵਿੱਚ ਵੀ ਸੀਟ ਹਾਰ ਗਏ ਨੇ। ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਵਿਰੋਧੀ ਧਿਰ ਦੇ ਨੇਤਾ ਨੇ ਸੰਘੀ ਚੋਣਾਂ ਵਿੱਚ ਆਪਣੀ ਸੀਟ ਗੁਆ ਦਿੱਤੀ ਹੋਵੇ। ਬਹਿਰਹਾਲ ਆਸਟ੍ਰੇਲੀਆ ਦੀ ਬਹੁਮਤ ਵਾਲੀ ਸਰਕਾਰ ਨੂੰ ਆਪਣੇ ਦੂਜੇ ਕਾਰਜਕਾਲ ਲਈ ਦੁਨੀਆ ਭਰ ਦੇ ਸਿਆਸੀ ਆਗੂਆਂ ਨੇ ਵਧਾਈ ਭੇਜੀ, ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨੂੰ ਸੁਣ ਕੇ ਕਈ ਲੋਕ ਹੈਰਾਨ ਹੋ ਗਏ ਨੇ। ਟਰੰਪ ਨੇ ਐਲਬਨੀਜ਼ੀ ਨੂੰ ਆਪਣਾ ਦੋਸ਼ ਤਾਂ ਦੱਸਿਆ, ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਆਸਟ੍ਰੇਲੀਆ ਦੇ ਚੋਣ ਮੁਕਾਬਲੇ ਵਿੱਚ ਐਂਥਨੀ ਐਲਬਨੀਜ਼ੀ ਦਾ ਵਿਰੋਧੀ ਕੌਣ ਸੀ।
I can only say that he's been very, very nice to me, very respectful to me. I have no idea who the other person is that ran against him.
ਜ਼ਿਕਰਯੋਗ ਹੈ ਕਿ ਅਜਿਹਾ ਉਦੋਂ ਹੋਇਆ ਜਦੋਂ ਕਈ ਸਿਆਸੀ ਵਿਸ਼ਲੇਸ਼ਕ ਭਾਵ ਪੋਲੀਟੀਕਲ ਪੰਡਿਤਸ ਡਟਨ ਦੀ ਹਾਰ ਦੇ ਪਿੱਛੇ ਮੁੱਖ ਕਾਰਨਾਂ ਵਿੱਚੋਂ ਇੱਕ ਉਨ੍ਹਾਂ ਦੀ ਲਗਾਤਾਰ ਟਰੰਪ ਨਾਲ ਹੁੰਦੀ ਤੁਲਨਾ ਨੂੰ ਦੱਸ ਰਹੇ ਨੇ। ਹਾਲਾਂਕਿ ਅਮਰੀਕਾ ਵਿੱਚ ਸਾਰਿਆਂ ਦਾ ਅਜਿਹਾ ਨਹੀਂ ਮੰਨਣਾ। ਅਮਰੀਕਾ ਦੇ ਸੈਕਟਰੀ ਆਫ ਸਟੇਟਸ ਮਾਰਕੋ ਰੂਬੀਓ ਨੇ ਆਪਣੀ ਵਧਾਈ ਵਿੱਚ ਆਸਟ੍ਰੇਲੀਆ ਨੂੰ ਅਮਰੀਕਾ ਦਾ ਇੱਕ ਕੀਮਤੀ ਦੋਸਤ ਅਤੇ ਨੇੜਲਾ ਸਾਥੀ ਦੱਸਿਆ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਹੈ। ਅਲਬਨੀਜ਼ੀ ਮੁਤਾਬਕ ਦੋਹਾਂ ਲੀਡਰਾਂ ਦੀ ਇਸ ਵਧਾਈ ਕਾਲ ਦੌਰਾਨ ਇੱਕ ਨਿੱਘੀ ਅਤੇ ਸਕਾਰਾਤਮਕ ਗੱਲਬਾਤ ਹੋਈ। ਆਸਟ੍ਰੇਲੀਆ ਅਤੇ ਅਮਰੀਕਾ ਦੇ ਵਿਚ ਵਿਆਪਕ ਮੁੱਦਾ ਤਾਂ ਟੈਰਿਫ ਹੈ। ਇਸ ਕਾਲ ਦੌਰਾਨ ਟੈਰਿਫ ਨੂੰ ਲੈ ਕੇ ਗੱਲ ਹੋਈ ਜਾਂ ਨਹੀਂ, ਇਸ ਬਾਰੇ ਉਨ੍ਹਾਂ ਨੇ ਖੁਲਾਸਾ ਨਹੀਂ ਕੀਤਾ। ਪਰ ਅਲਬਨੀਜ਼ੀ ਨੇ ਵੀ ਡਟਨ ਦੀ ਹਾਰ ਦੇ ਉੱਪਰ ਟਿੱਪਣੀ ਜ਼ਰੂਰ ਦਿੱਤੀ।
I feel for Peter Dutton. He was generous in his comments. I wish him and Kiralee and his family all the best. It's a tough business, politics. There's no doubt about that. And it would have been a tough night for Peter.
Peter Dutton ne Liberal Party di haar de piche di zimmewari lende hoye keha.
Now, we didn't do well enough during this campaign. That much is obvious tonight, and I accept full responsibility for that. Earlier on, I called the Prime Minister to congratulate him on his success tonight. It's an historic occasion for the Labor Party, and we recognise that. I congratulated the Prime Minister and wished he and Jody and Nathan all the very best. And I said to the Prime Minister that his mum would be incredibly proud of his achievement tonight, and he should be very proud of what he's achieved.
ਮੁੜ ਤੋਂ ਪ੍ਰਧਾਨ ਮੰਤਰੀ ਬਣੇ ਐਂਥਨੀ ਅਲਬਨੀਜ਼ੀ ਨੇ ਆਪਣੀ ਜਿੱਤ ਬਾਰੇ ਕੁਝ ਅਜਿਹਾ ਕਿਹਾ।
Your Prime Minister is the greatest honor of my life. And it is with a deep sense of humility and a profound sense of responsibility that the first thing that I do tonight is to say thank you to the people of Australia for the chance to continue to serve the best nation on earth.
ਇਸ ਤੋਂ ਇਲਾਵਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਲਬਨੀਜ਼ੀ ਨੂੰ ਵਧਾਈ ਦਿੱਤੀ ਅਤੇ ਭਾਰਤ ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਚਾਰੇ ਨੂੰ ਹੋਰ ਵੀ ਡੂੰਘਾ ਕਰਨ ਦੀ ਗੱਲ ਕੀਤੀ ਹੈ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ? ਲੇਬਰ ਦੀ ਮੁੜ ਬਣੀ ਸਰਕਾਰ ਤੋਂ ਤੁਹਾਡੀਆਂ ਕੀ ਉਮੀਦਾਂ ਨੇ? ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ। ਤੁਸੀਂ ਸਾਨੂੰ SMS ਰਾਹੀਂ ਆਪਣੇ ਵਿਚਾਰ ਭੇਜ ਸਕਦੇ ਹੋ। SMS ਕਰਨ ਲਈ ਨੰਬਰ ਹੈ 0439799767 0439799767। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਵੀ SBS ਪੰਜਾਬੀ ਨਾਲ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਹਾਂਜੀ, ਵਾਪਸ ਆ ਚੁੱਕੇ ਇੱਕ ਵਾਰ ਫਿਰ ਤੋਂ ਇਸ ਰਿਪੋਰਟ ਤੋਂ ਬਾਅਦ। ਮੈਂ ਹਾਂ ਪੁਨੀਤ ਢੀਂਗਰਾ। ਸੋ ਸਾਨੂੰ ਇੱਧਰ ਮੈਸੇਜ ਵੀ ਆ ਚੁੱਕੇ ਨੇ, ਮੈਸੇਜ ਆ ਚੁੱਕਾ ਹੈ ਜੀ। ਗਗਨ ਜੀ ਦਾ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਸ਼ੋਅ ਇਜ਼ ਗੋਇੰਗ ਗ੍ਰੇਟ। ਵਾਂਟ ਟੂ ਵਿਸ਼ ਮਾਈ ਸਨ ਅਰਮਾਨ ਸਿੰਘ ਬਾਠ ਆ ਵੈਰੀ ਵੈਰੀ ਹੈਪੀ ਬਰਥਡੇ ਫੋਰ ਯੈਸਟਰਡੇ 5-5। ਕਿਆ ਬਾਤ ਹੈ ਜੀ, 5-5 ਟਰਨਡ 7 ਯੈਸਟਰਡੇ। ਸਾਡੀ ਸਾਰੀ ਟੀਮ ਵੱਲੋਂ, SBS ਦੇ ਵੱਲੋਂ, SBS ਪੰਜਾਬੀ ਵੱਲੋਂ, ਮੇਰੇ ਵੱਲੋਂ ਤੁਹਾਡੇ ਬੇਟੇ ਨੂੰ 7ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਆਸ ਉਮੀਦ ਇਹੀ ਕਿ ਬਹੁਤ ਸੋਹਣੀ ਸੋਹਣੀ ਜ਼ਿੰਦਗੀ ਰਵੇ। ਤੇ ਨਾਲ ਦੀ ਨਾਲ ਇਹ IPL ਦੀ ਵੀ ਗੱਲ ਕਰਦੇ ਨੇ, ਕਹਿੰਦੇ ਬਾਕੀ IPL ਗੋਇੰਗ ਗ੍ਰੇਟ, RCB ਅਤੇ ਪੰਜਾਬ ਇਹਨਾਂ ਦੋਨਾਂ ਦੇ ਵਿੱਚੋਂ ਮੇਰੀਆਂ ਦੋਨੋਂ ਟਾਪ ਟੀਮਾਂ ਨੇ। ਬਿਲਕੁਲ ਜੀ, ਆਸ ਕਰਦੇ ਹਾਂ ਕਿ ਇਸ ਵਾਰ ਪੰਜਾਬ ਜਿਸ ਤਰੀਕੇ ਨਾਲ ਸਰਪੰਚ ਸਾਹਿਬ ਯਾਨੀ ਕਿ ਸ਼੍ਰੇਸ਼ ਅਈਅਰ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਅੱਗੇ ਪਲੇਅਆਫ ਦੇ ਵਿੱਚ, ਤਾਂ ਇੰਨੇ ਸਾਲਾਂ ਬਾਅਦ ਜਗ੍ਹਾ ਜ਼ਰੂਰ ਬਣਾਵੇ ਤੇ ਉਸ ਤੋਂ ਬਾਅਦ ਫਾਈਨਲ ਦੇ ਵਿੱਚ ਵੀ ਜ਼ਰੂਰ ਜ਼ਰੂਰ ਪਹੁੰਚੇ। ਇਸ ਤੋਂ ਬਾਅਦ ਪਰਮ ਜੋਸਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ? ਫਿਲਹਾਲ ਦੱਸ ਦਈਏ, ਸਮਾਂ ਹੋ ਚੁੱਕਾ ਹੈ ਕਮਰਸ਼ਲ ਬ੍ਰੇਕ ਦਾ, ਅਤੇ ਬ੍ਰੇਕ ਤੇ ਜਾਂਦੇ ਜਾਂਦੇ ਜਿਨ੍ਹਾਂ ਨੇ ਸਾਨੂੰ ਮੈਸੇਜ ਨਹੀਂ ਭੇਜੇ, ਤੁਸੀਂ ਵੀ ਆਪਣੇ SMS ਸਾਨੂੰ ਭੇਜ ਸਕਦੇ ਹੋ। ਨੰਬਰ ਹੈ ਜੀ 0400 39 799 767, ਤੇ ਸੁਣਦੇ ਰਹੋ SBS ਪੰਜਾਬੀ। ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆ ਗਏ ਹਾਂ ਜੀ ਵਾਪਸ ਇੱਕ ਵਾਰ ਫਿਰ ਤੋਂ, ਤੇ ਹੁਣ ਰੁੱਖ ਕਰਦੇ ਹਾਂ ਲਹਿੰਦੇ ਪੰਜਾਬ ਦਾ, ਜਿੱਥੋਂ ਦੀ ਖਬਰਸਾਰ ਦੱਸ ਰਹੇ ਨੇ ਮਸੂਦ ਮੱਲੀ ਜੀ। ਲੈ ਕੇ ਹਾਜ਼ਰ ਹੁੰਦੇ ਹਾਂ ਪਾਕਿਸਤਾਨ ਡਾਇਰੀ।
ਪਾਕਿਸਤਾਨ ਤੇ ਭਾਰਤ ਜੰਗ ਦੇ ਮਾਮਲੇ ਦੇ ਉੱਤੇ ਸਬਰ ਤੇ ਤਹਮਲ ਤੋਂ ਕੰਮ ਲੈਣ, UNO ਦੇ ਜਨਰਲ ਸਕੱਤਰ ਦਾ ਬਿਆਨ। ਭਾਰਤ ਜਿਨ੍ਹਾਂ ਇਲਾਕਿਆਂ ਨੂੰ ਲੜਾਕੂ ਟਿਕਾਣੇ ਕਹਿ ਰਿਹਾ ਆ, ਉਹ ਟੂਰਿਸਟ ਥਾਵਾਂ ਨੇ। ਪਾਕਿਸਤਾਨੀ ਸਰਕਾਰ ਨੇ ਪੱਤਰਕਾਰਾਂ ਨੂੰ ਹੈਲੀਕਾਪਟਰ ਰਾਹੀਂ ਮੁਆਇਨਾ ਕਰਾਤਾ। ਏਅਰ ਮਾਰਸ਼ਲ ਜਵਾਦ ਸਈਦ ਗੱਦਾਰੀ ਦੇ ਇਲਜ਼ਾਮ 'ਚ ਕੈਦ ਭੁਗਤ ਰਹੇ ਨੇ ਪਾਕਿਸਤਾਨੀ ਏਅਰ ਫੋਰਸ ਦਾ ਵਕੀਲ ਰਾਹੀਂ ਇਸਲਾਮਾਬਾਦ ਹਾਈ ਕੋਰਟ 'ਚ ਜਵਾਬ। ਇਮਰਾਨ ਖਾਨ ਦੀ ਪਾਰਟੀ ਤੋਂ ਸਨਮ ਜਾਵੇਦ ਨੂੰ ਘਰ ਵਾਲੇ ਸਮੇਤ 9 ਮਈ ਕੇਸਾਂ ਦੇ ਇਲਜ਼ਾਮ ਦੇ ਵਿੱਚ ਇੱਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਸਰਕਾਰ ਮੁਜਰਮਾਂ ਤੇ ਖਤਰਨਾਕ ਵਾਰਦਾਤੀਆਂ ਦੇ 1 ਲੱਖ DNA ਸੈਂਪਲ ਜਮ੍ਹਾਂ ਕਰੇਗੀ ਤੇ ਸੁਣਿਆ ਜੇ ਕਿ ਦੁਨੀਆ ਲਈ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬਣਾਉਣ ਵਾਲਾ ਚਾਈਨਾ ਪਾਕਿਸਤਾਨ ਤੋਂ ਕੀ ਇੰਪੋਰਟ ਕਰਨ ਜਾ ਰਿਹਾ ਹੈ। ਇਹ SBS ਪੰਜਾਬੀ ਹੈ। ਲਿੰਦ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਯੂਨਾਈਟਿਡ ਨੇਸ਼ਨ ਦੇ ਜਨਰਲ ਸਕੱਤਰ ਅੰਤੋਨੀਓ ਗੁਰਦੇਸ਼ ਨੇ ਖਬਰਦਾਰ ਕੀਤਾ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਕਾਰ ਖਤਰਨਾਕ ਜੰਗ ਦੇ ਬੱਦਲ ਗੂੜੇ ਹੋ ਰਹੇ ਨੇ ਜੋ ਬੇਕਾਬੂ ਹੋ ਸਕਦੇ ਨੇ। ਉਨ੍ਹਾਂ ਨੇ ਆਖਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਮੈਂ ਦੋਵੇਂ ਮੁਲਕਾਂ ਵਿਚਕਾਰ ਪਰਿਆ ਕਰਾਉਣ ਨੂੰ ਵੀ ਤਿਆਰ ਹਾਂ, ਦੋਵੇਂ ਮੁਲਕ ਜੰਗ ਤੋਂ ਸਬਰ ਤੇ ਤਹਮਲ ਤੋਂ ਕੰਮ ਲੈਣ। ਇਹ ਬਿਆਨ ਉਨ੍ਹਾਂ ਨੇ ਅੱਜ ਨਿਊਯਾਰਕ 'ਚ ਦਿੱਤਾ।
Tensions between India and Pakistan are at their highest in years, and so it pains me to see relations reaching a boiling point. It is also essential, especially at this critical hour, to avoid a military confrontation that could easily spin out of control. Now is the time for maximum restraint and stepping back from the brink. That has been my message in my ongoing outreach with both countries. Make no mistake, a military solution is no solution.
ਇਸ ਨੇ UNO ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਸ਼। ਭਾਰਤ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਪਾਕਿਸਤਾਨ ਦੇ ਹਿੱਸੇ 'ਚ ਆਏ ਕਸ਼ਮੀਰ ਦੇ ਇਲਾਕਿਆਂ 'ਚੋਂ ਬੇਲਾਨੂਰ ਸ਼ਾਹ ਤੇ ਪੀਰ ਚਨਾਸੀ ਉਹ ਥਾਵਾਂ ਨੇ ਜੋ ਅਤਿਕਰਦਾਂ ਦੇ ਟਿਕਾਣੇ ਤੇ ਗੜ ਨੇ। ਭਾਰਤ ਦੇ ਇਸ ਇਲਜ਼ਾਮ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਇੰਟਰਨੈਸ਼ਨਲ ਪੱਤਰਕਾਰਾਂ ਸਮੇਤ ਪਾਕਿਸਤਾਨ ਦੇ ਸਭ ਵੱਡੇ ਚੈਨਲ ਦੇ ਪੱਤਰਕਾਰਾਂ ਨੂੰ ਇਹਨਾਂ ਦੋਵਾਂ ਥਾਵਾਂ ਦਾ ਦੌਰਾ ਕਰਵਾਇਆ ਤੇ ਵਿਖਾਇਆ ਕਿ ਇਹ ਥਾਵਾਂ ਟੂਰਿਜ਼ਮ ਦਾ ਗੜ ਨੇ, ਅਤਿਗਰਦੀ ਦਾ ਨਹੀਂ। ਪਾਕਿਸਤਾਨ ਵੱਲੋਂ ਆਖਿਆ ਗਿਆ ਕਿ ਭਾਰਤ ਦੇ ਹਰ ਇਲਜ਼ਾਮ ਨੂੰ ਬੇਨਕਾਬ ਕਰਾਂਗੇ ਜੇ ਕੋਈ ਛੇੜਛਾੜ ਕੀਤੀ ਗਈ ਤੇ ਠੋਕਵਾਂ ਜਵਾਬ ਦੇਵਾਂਗੇ। ਪਾਕਿਸਤਾਨ ਤੋਂ ਇਨਫਰਮੇਸ਼ਨ ਤੇ ਬ੍ਰਾਡਕਾਸਟਿੰਗ ਦੇ ਫੈਡਰਲ ਮਿਨਿਸਟਰ ਅਤਾਤ ਆਰੜ ਨੇ ਕਸ਼ਮੀਰ ਜਾਂਦਿਆਂ ਹੈਲੀਕਾਪਟਰ 'ਚ ਬਰਤਾਨਵੀ ਮੀਡੀਆ ਤੇ ਨਿਊਜ਼ ਏਜੰਸੀ ਦੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ,
ਹਮਾਰੀ ਡਿਫੈਂਸ ਕੈਪੇਬਿਲਿਟੀ ਬਹੁਤ ਆਲਾ ਹੈ, ਹਮ ਮੁਲਕ ਕੇ ਦਿਫਾ ਕੇ ਲਈ ਤਿਆਰ ਹੈ, ਮੁਕੰਮਲ ਤੌਰ ਪੇ ਤਿਆਰ ਹੈ, ਔਰ ਹਮਨੇ ਇਸ ਦਫਾ ਤਹੀਆ ਕੀਆ ਹੈ ਕਿ ਕੋਈ ਇਸ ਤਰਫ ਆਏਗਾ ਭਾਰਤ ਕੋ ਮੂੰਹ ਤੋੜ ਜਵਾਬ ਦੇਂਗੇ। ਪਿਛਲਾ 2 ਜਹਾਜ਼ ਗਿਰਾਏ ਥੇ, ਇਸ ਦਫਾ ਡਿਸਾਈਸਿਵ ਰਿਸਪਾਂਸ ਹੋਗਾ। ਪਾਕਿਸਤਾਨ ਨੇ ਕਭੀ ਪਹਿਲ ਨਹੀਂ ਕੀ, ਹਮੇਸ਼ਾ ਭਾਰਤ ਪਹਿਲ ਕਰਤਾ ਹੈ, ਹਮ ਉਸਕਾ ਜਵਾਬ ਦੇਤੇ ਹੈਂ। ਏਕ ਹੋਤਾ ਹੈ ਪ੍ਰੋਪੋਰਸ਼ਨੇਟ ਰਿਸਪਾਂਸ ਕਿ ਜਿਤਨਾ ਉਨ੍ਹਾਂ ਨੇ ਕੀਆ ਉਤਨਾ ਰਿਸਪਾਂਸ ਆਪ ਦੇਤੇ ਹੈਂ, ਏਕ ਹੋਤਾ ਹੈ ਉਸਸੇ ਬੜ ਕੇ। ਤੋ ਡਿਸਾਈਸਿਵ ਰਿਸਪਾਂਸ ਕਾ ਮਤਲਬ ਯੇ ਹੈ ਕਿ ਆਇੰਦਾ ਜ਼ਰੂਰਤ ਨਹੀਂ ਕਰੇਂਗੇ, ਬਾਕੀ ਆਪਰੇਸ਼ਨਲ ਡਿਟੇਲ ਨੇ ਉਹ ਅਗਰ ਮੀਡੀਆ ਪੇ ਬਤਾ ਦੀ ਤੋ ਫਿਰ ਹਮਾਰੀ ਸਟ੍ਰੈਟੇਜੀ ਕਿਸ ਬਾਤ ਕੀ ਰਹੇਗੀ।
ਇਹ ਸਨ ਅਤਾਤ ਆਰੜ। ਜਦਕਿ ਪਾਕਿਸਤਾਨੀ ਸਰਕਾਰ ਨੇ ਕਸ਼ਮੀਰ ਦੀ ਲਾਈਨ ਆਫ ਕੰਟਰੋਲ ਦੇ ਲਾਗੇ ਵਾਸਤੇ ਇਲਾਕਿਆਂ ਦੇ ਵਿੱਚ ਟੂਰਿਸਟਾਂ ਦੇ ਜਾਣ ਤੇ ਪਾਬੰਦੀ ਲਾ ਦਿੱਤੀ ਏ, ਮਦਰਸਿਆਂ ਤੇ ਸਕੂਲਾਂ ਨੂੰ ਛੁੱਟੀਆਂ ਦੇ ਦਿੱਤੀਆਂ ਗਈਆਂ ਨੇ, ਜਦਕਿ ਇਨ੍ਹਾਂ ਜੰਗੀ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਅਲਰਟ ਰਹਿਣ ਲਈ ਆਖਿਆ ਗਿਆ ਆ ਤੇ ਨਾਲ ਹੀ ਖਬਰਦਾਰ ਕੀਤਾ ਗਿਆ ਕਿ ਭਾਰਤ ਵੱਲੋਂ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਹੈ। ਪਾਕਿਸਤਾਨ ਏਅਰਫੋਰਸ ਦੇ ਰਿਟਾਇਰਡ ਏਅਰ ਮਾਰਸ਼ਲ ਜਵਾਦ ਸਈਦ, ਜਿਨ੍ਹਾਂ ਦੇ ਉੱਤੇ ਮੁਲਕ ਦੇ ਨਾਲ ਗੱਦਾਰੀ ਤੋਂ ਬਾਅਦ ਜਸੂਸੀ ਦੇ ਇਲਜ਼ਾਮਾਂ ਦਾ ਮੁਕੱਦਮਾ ਚੱਲਿਆ, ਕੋਰਟ ਮਾਰਸ਼ਲ ਹੋਇਆ ਤੇ ਹੁਣ ਉਹ ਫੌਜੀ ਕੈਦ 'ਚ ਨੇ। ਏਅਰ ਮਾਰਸ਼ਲ ਜਵਾਦ ਸਈਦ ਦੇ ਘਰ ਵਾਲਿਆਂ ਵੱਲੋਂ ਇਸਲਾਮਾਬਾਦ ਹਾਈ ਕੋਰਟ 'ਚ ਇੱਕ ਅਰਜ਼ੀ ਦਾਇਰ ਕੀਤੀ ਗਈ ਸੀਗੀ, ਜਿਹਦੇ 'ਚ ਅਦਾਲਤ ਨੂੰ ਆਖਿਆ ਗਿਆ ਸੀਗਾ ਕਿ ਡਿਫੈਂਸ ਸੈਕਟਰੀ, ਇੰਟੈਲੀਜੈਂਸ ਏਜੰਸੀਆਂ ਸਮੇਤ ਫੌਜੀ ਜ਼ਿੰਮੇਦਾਰਾਂ ਨੂੰ ਕੋਰਟ ਮਾਰਸ਼ਲ ਦੀ ਵਜ੍ਹਾ ਪੁੱਛੀ ਜਾਏ, ਸਾਨੂੰ ਕੋਰਟ ਮਾਰਸ਼ਲ ਦੀ ਕਾਰਵਾਈ ਦਾ ਰਿਕਾਰਡ ਦਿੱਤਾ ਜਾਏ ਤੇ ਨਾਲ ਹੀ ਕਾਨੂੰਨੀ ਚਾਰਾਜੋਈ ਦਾ ਹੱਕ ਦਿੱਤਾ ਜਾਏ, ਕਿਉਂਕਿ ਕੋਈ ਸਰਕਾਰੀ ਜ਼ਿੰਮੇਦਾਰ ਜਾਂ ਮਹਿਕਮਾ ਸਾਨੂੰ ਇਸ ਬਾਰੇ ਕੋਈ ਦੱਸਪੁੱਛ ਨਹੀਂ ਕਰ ਰਿਹਾ। ਗੁਜ਼ਰੇ ਮੰਗਲ ਨੂੰ ਪਾਕਿਸਤਾਨ ਏਅਰਫੋਰਸ ਦੇ ਵਕੀਲ ਵੱਲੋਂ ਇੱਕ ਜਵਾਬ ਇਸਲਾਮਾਬਾਦ ਹਾਈ ਕੋਰਟ 'ਚ ਜਮ੍ਹਾਂ ਕਰਵਾਇਆ ਗਿਆ ਆ, ਜਿਹਦੇ 'ਚ ਦੱਸਿਆ ਗਿਆ ਹੈ ਕਿ 2019 'ਚ ਪਾਕਿਸਤਾਨ ਵੱਲੋਂ ਭਾਰਤੀ ਕਾਰਵਾਈ ਦੇ ਜਵਾਬ ਦੇ ਵਿੱਚ ਇੱਕ ਇੰਡੀਅਨ ਲੜਾਕਾ ਹਵਾਈ ਜਹਾਜ਼ ਨੂੰ ਮਾਰ ਛੁੱਟਿਆ ਗਿਆ ਸੀਗਾ ਤੇ ਉਦੋਂ ਇੱਕ ਭਾਰਤੀ ਪਾਇਲਟ ਅਭਿਨੰਦਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਸਾਰੀ ਕਾਰਵਾਈ ਨੂੰ ਆਪਰੇਸ਼ਨ ਸਵਿਫਟ ਦਾ ਨਾਂ ਦਿੱਤਾ ਗਿਆ ਸੀਗਾ। ਏਅਰ ਮਾਰਸ਼ਲ ਰਿਟਾਇਰਡ ਜਵਾਦ ਸਈਦ ਨੇ ਇਸ ਆਪਰੇਸ਼ਨ ਦੀ ਸਾਰੀ ਮਨਸੂਬਾਬੰਦੀ ਦੀ ਕਾਰਵਾਈ ਲੀਕ ਕੀਤੀ ਸੀ। ਇਸ ਜੁਰਮ 'ਚ ਉਹਨੂੰ ਕੋਰਟ ਮਾਰਸ਼ਲ ਦੇ ਤਹਿਤ ਸਜ਼ਾ ਸੁਣਾਈ ਗਈ ਏ, ਜਦਕਿ ਅਜੇ ਬਗਾਵਤ ਦੇ ਮੁਕੱਦਮੇ ਉਹਦੇ ਤੇ ਚੱਲਣਾ ਬਾਕੀ ਨੇ। ਇਸ ਜਵਾਬ ਤੋਂ ਬਾਅਦ ਰਿਟਾਇਰਡ ਏਅਰ ਮਾਰਸ਼ਲ ਜਵਾਦ ਸਈਦ ਦੀ ਫੈਮਿਲੀ ਦਾ ਆਖਣਾ ਹੈ ਕਿ ਹੁਣ ਅਸੀਂ ਇਹਦੇ ਬਾਰੇ ਜਵਾਬੀ ਮੁਕੱਦਮਾ ਦਾਇਰ ਕਰਕੇ ਇਨਸਾਫ ਲਾਂਗੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲੀ ਸਨਮ ਜਾਵੇਦ ਨੂੰ ਪੁਲਿਸ ਨੇ ਫਿਰ ਤੋਂ ਗ੍ਰਿਫਤਾਰ ਕਰ ਲਿਆ ਆ ਤੇ ਉਹਨਾਂ ਦੇ ਨਾਲ ਇਸ ਵਾਰ ਉਹਨਾਂ ਦੇ ਘਰਵਾਲੀ ਦੀ ਵੀ ਗ੍ਰਿਫਤਾਰੀ ਹੋਈ ਏ। ਲਾਹੌਰ ਪੁਲਿਸ ਵੱਲੋਂ ਦੋਵਾਂ ਨੂੰ ਉਹਨਾਂ ਦੇ ਘਰ ਗ੍ਰੀਨ ਟਾਊਨ ਤੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੇ ਉੱਤੇ ਇਲਜ਼ਾਮ ਹੈ ਕਿ 9 ਮਈ ਨੂੰ ਲਾਹੌਰ ਸ਼ਹਿਰ ਦੇ ਵਿੱਚ ਇਮਰਾਨ ਖਾਨ ਦੇ ਹਾਮੀਆਂ ਦੇ ਨਾਲ ਰਲ ਕੇ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਹੰਗਾਮੇ ਕੀਤੇ, ਨਾਲ ਅੱਗਾਂ ਲਾਈਆਂ ਤੇ ਕਈ ਸਰਕਾਰੀ ਥਾਵਾਂ ਦੇ ਉੱਤੇ ਹਮਲੇ ਕੀਤੇ। ਥਾਣਾ ਇਸਲਾਮਪੁਰਾ ਪੁਲਿਸ ਲਾਹੌਰ ਨੇ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਦੇ ਰੂਬਰੂ ਸਨਮ ਜਾਵੇਦ ਤੇ ਉਹਨਾਂ ਦੇ ਘਰਵਾਲੇ ਨੂੰ ਪੇਸ਼ ਕਰਕੇ ਉਹਨਾਂ ਦਾ 6 ਦਿਨਾਂ ਦਾ ਸਰੀਰਕ ਰਿਮਾਂਡ ਲਿਆਇਆ। ਸਨਮ ਜਵੇਦ ਦੇ ਵਕੀਲ ਵੱਲੋਂ ਰਿਹਾਈ ਦੀ ਅਰਜ਼ੀ ਪਾਈ ਗਈ ਸੀਗੀ, ਪਰ ਅਤਿਗਰਦੀ ਦੇ ਕੇਸਾਂ ਨੂੰ ਸੁਣਦੀ ਖਾਸ ਅਦਾਲਤ ਦੇ ਜੱਜ ਮੰਜ਼ਰ ਅਲੀ ਗਿੱਲ ਨੇ ਇਹਨਾਂ ਦਾ 6 ਦਿਨਾਂ ਦਾ ਸਰੀਰਕ ਰਿਮਾਂਡ ਦੇ ਕੇ ਪੁਲਿਸ ਦੇ ਹਵਾਲੇ ਕਰਤਾ। ਸਨਮ ਜਵੇਦ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਵੀ ਗ੍ਰਿਫਤਾਰ ਰਹੀਆਂ ਤੇ ਕਈ ਸਾਲ ਕੈਦ ਕੱਟ ਚੁੱਕੀਆਂ ਸਨ। ਜ਼ਮਾਨਤ ਦੇ ਉੱਤੇ ਰਿਹਾ ਹੋਈਆਂ, ਭਾਰਤ ਵੱਲੋਂ ਪਾਕਿਸਤਾਨ ਤੇ ਹਮਲੇ ਦੀ ਧਮਕੀ ਮਗਰੋਂ ਸਨਮ ਜਵੇਦ ਨੇ ਪਾਕਿਸਤਾਨੀ ਫੌਜ ਦਾ ਨਾਂ ਲਿਓ ਬਗੈਰ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਸੀ, ਜਿਹਦੇ 'ਚ ਆਖਿਆ ਗਿਆ ਸੀਗਾ ਕਿ ਚਲੋ ਸ਼ਾਬਾਸ਼, ਘਰੋਂ ਬਾਹਰ ਨਿਕਲੋ, ਲੜੋ, ਤੁਹਾਡਾ ਕੰਮ ਲੜਨਾ ਹੈ, ਘਰ ਤੇ ਬਥੇਰੀ ਬਹਾਦਰੀ ਵਿਖਾ ਲਈ, ਹੁਣ ਬਾਹਰ ਨਿਕਲ ਕੇ ਲੜੋ ਜਿਹਦੀ ਤਨਖਾਹ ਲੈਂਦੇ ਜੇ। ਆਮ ਖਿਆਲ ਕੀਤਾ ਜਾ ਰਿਹਾ ਕਿ ਇਸ ਪੋਸਟ ਤੋਂ ਬਾਅਦ ਹੀ ਸਨਮ ਜਵੇਦ ਤੇ ਉਹਦੇ ਘਰ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਏ। ਪਾਕਿਸਤਾਨ 'ਚ ਪਹਿਲੀ DNA ਲੈਬ ਚੀਨ ਨੇ ਸਾਲ 2006 'ਚ ਬਣਾ ਕੇ ਦਿੱਤੀ ਸੀਗੀ, ਪਰ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ PFSA ਯਾਨੀ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਬਣਾਏਗੀ ਜੋ ਸੂਬੇ ਭਰ ਦੇ ਵਿੱਚ ਕੈਦ ਮੁਜਰਮਾਂ ਅਤੇ ਖਤਰਨਾਕ ਕੈਦੀਆਂ ਦੇ DNA ਸੈਂਪਲ ਜਮ੍ਹਾਂ ਕਰੇਗੀ। ਪੰਜਾਬ ਤੋਂ ਇੰਟੀਰੀਅਰ ਡਿਪਾਰਟਮੈਂਟ ਨੇ ਇਸ ਬਾਰੇ ਮਾਹਿਰਾਂ ਦਾ ਇੱਕ ਗਰੁੱਪ ਬਣਾ ਦਿੱਤਾ ਆ ਜੋ ਇਸ ਕੰਮ ਨੂੰ ਸਿਰੇ ਚਾੜੇਗਾ। ਇਸ ਕੰਮ ਦਾ ਮਕਸਦ ਫੌਜਦਾਰੀ ਮੁਕੱਦਮਿਆਂ 'ਚ ਇਨਸਾਫ਼ ਦੇ ਨਿਜ਼ਾਮ ਨੂੰ ਤੇਜ਼ ਕਰਨਾ ਤਾਂ ਜੋ ਜੁਰਮ ਕਰਨ ਵਾਲਿਆਂ ਦੀ ਸ਼ਨਾਖਤ ਤੇ ਅਮਲ ਨੂੰ ਤੇਜ਼ ਕਰਕੇ ਰਿਪੋਰਟ ਛੇਤੀ ਤੋਂ ਛੇਤੀ ਤਰਤੀਬ ਦਿੱਤੀ ਜਾ ਸਕੇ। ਇਸ ਤੋਂ ਪਹਿਲਾਂ ਖਤਰਨਾਕ ਕੈਦੀਆਂ ਤੇ ਮੁਜਰਮਾਂ ਦੇ 10,000 ਸੈਂਪਲ ਲੈਬ ਦੇ ਵਿੱਚ ਰਿਕਾਰਡ ਦਾ ਹਿੱਸਾ ਨੇ, ਪਰ ਹੁਣ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਭਰ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਇਹਨਾਂ ਖਤਰਨਾਕ ਡਾਕੂਆਂ, ਚੋਰਾਂ, ਲੁਟੇਰਿਆਂ ਤੇ ਖਤਰਨਾਕ ਮੁਜਰਮਾਂ ਦੇ 1,00,000 ਸੈਂਪਲਸ ਨੂੰ ਇਸ ਡਾਟਾ ਬੈਂਕ ਦਾ ਹਿੱਸਾ ਬਣਾਇਆ ਜਾਏਗਾ। ਇਤਲਾਵਾਂ ਮੁਜਬ ਮਾਹਿਰਾਂ ਦੇ ਜਿਸ ਗਰੁੱਪ ਦਾ ਚੁਣਾਵ ਕੀਤਾ ਗਿਆ ਉਹ ਇਸ ਬਾਰੇ ਮਨਸੂਬਾਬੰਦੀ ਕਰਕੇ ਸਿਫਾਰਿਸ਼ਾਂ ਛੇਤੀ ਸਰਕਾਰ ਨੂੰ ਪੇਸ਼ ਕਰੂ। ਤੇ ਹੁਣ ਖਬਰਸਾਰ ਦੇ ਅਖੀਰ ਤੇ ਦੱਸ ਜਾਈਏ ਕਿ ਦੁਨੀਆਂ ਨੂੰ ਸੂਈ ਬਣਾ ਕੇ ਦੇਣ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬਣਾ ਕੇ ਵੇਚਣ ਵਾਲੇ ਚਾਈਨਾ ਨੇ ਹੁਣ ਪਾਕਿਸਤਾਨ ਤੋਂ ਊਂਠਣੀ ਦੇ ਦੁੱਧ ਨਾਲ ਬਣਿਆ ਪਾਊਡਰ ਇੰਪੋਰਟ ਕਰਨ ਦਾ ਫੈਸਲਾ ਕੀਤਾ ਏ। ਪਾਕਿਸਤਾਨ ਊਂਠਣੀ ਦੇ ਦੁੱਧ ਨਾਲ ਬਣਿਆ ਪਾਊਡਰ ਚਾਈਨਾ ਨੂੰ ਐਕਸਪੋਰਟ ਕਰਨ ਜਾ ਰਿਹਾ, ਪਰ ਨਾਲ ਇਤਲਾਵਾਂ ਮਿਲ ਰਹੀਆਂ ਨੇ ਕਿ ਪਾਕਿਸਤਾਨ ਨੂੰ ਗੋਲਫ ਤੇ ਕਈ ਹੋਰ ਅਰਬੀ ਮੁਲਕਾਂ ਤੋਂ ਵੀ ਇਹ ਆਫਰਾਂ ਆਈਆਂ ਨੇ। ਇਸ ਵੇਲੇ ਦੁਨੀਆਂ ਭਰ ਦੇ ਵਿੱਚ ਸੋਮਾਲੀਆ, ਸੁਡਾਨ ਤੇ ਕੀਨੀਆ ਐਸੇ ਮੁਲਕ ਨੇ ਜਿੱਥੇ ਸਭ ਤੋਂ ਬਹੁਤੇ ਊਂਠ ਨੇ, ਜਦਕਿ ਪਾਕਿਸਤਾਨ 'ਚ ਇਸ ਵੇਲੇ 12,00,000 ਊਂਠ ਨੇ। ਇਹ ਗੱਲ ਸਾਲ 2023-24 ਦੇ ਸਰਵੇ 'ਚ ਸਾਹਮਣੇ ਆਈ। ਇਨ੍ਹਾਂ 12,00,000 ਊਂਠਾਂ ਦੇ ਨਾਲ ਪਾਕਿਸਤਾਨ ਏਸ਼ੀਆ ਦਾ ਉਹ ਮੁਲਕ ਬਣ ਗਿਆ ਆ ਜਿੱਥੇ ਸਭ ਤੋਂ ਬਹੁਤੇ ਊਂਠ ਨੇ। ਪਾਕਿਸਤਾਨ ਵੱਲੋਂ ਊਂਠਣੀ ਦੇ ਦੁੱਧ ਨਾਲ ਬਣੇ ਮਿਲਕ ਪਾਊਡਰ ਦੀਆਂ 22 ਟਨ ਦੀਆਂ 2 ਸ਼ਿਪਮੈਂਟਸ ਚਾਈਨਾ ਨੂੰ ਭੇਜੀਆਂ ਜਾ ਰਹੀਆਂ ਨੇ ਜੋ ਆਉਂਦੇ 2 ਤੋਂ 3 ਦਿਨਾਂ 'ਚ ਚਾਈਨਾ ਨੂੰ ਮਿਲ ਜਾਣਗੀਆਂ। ਊਂਠਣੀ ਦੇ ਦੁੱਧ ਤੋਂ ਪਾਊਡਰ ਬਣਾਉਣ ਦਾ ਇਹ ਕਾਰਖਾਨਾ ਮੁਲਤਾਨ ਦੇ ਲਾਗੇ ਲਾਇਆ ਗਿਆ ਆ, ਜਦਕਿ ਮੁਲਤਾਨ ਸਮੇਤ ਸਾਦਕਾਬਾਦ ਤੱਕ 22 ਕੁਲੈਕਸ਼ਨ ਸੈਂਟਰ ਨੇ ਜਿੱਥੋਂ ਮਾਡਰਨ ਸਾਇੰਟਿਫਿਕ ਤਰੀਕੇ ਦੇ ਨਾਲ ਊਂਠਣੀ ਦਾ ਦੁੱਧ ਇਕੱਠਾ ਕਰਕੇ ਜਾਂਚ ਤੋਂ ਬਾਅਦ ਇਹਨੂੰ ਪਾਊਡਰ ਬਣਾਉਣ ਵਾਸਤੇ ਯੂਨਿਟ ਤੱਕ ਅਪਣਾਇਆ ਜਾਂਦਾ ਹੈ। ਲੋ ਜੀ, ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
ਸੋ ਇਸ ਪਾਕਿਸਤਾਨ ਦੀ ਖਬਰਸਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਪੰਜਾਬੀ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ। ਸੋ ਵਾਰੀ ਆ ਚੁੱਕੀ ਹੈ ਹੁਣ ਸਾਡੇ ਪਹਿਲੇ ਗਾਣੇ ਦੀ। ਕਿਆ ਕਮਾਲ ਦਾ ਗਾਣਾ ਹੈ ਜੀ! ਗਾਣੇ ਦਾ ਨਾਮ ਹੈ ਰਾਂਝਿਆ ਵੇ ਤੇ ਗਾਇ ਜ਼ਾਇਨ ਜ਼ੋਹੇਬ ਨੇ। ਆਓ ਸੁਣਦੇ ਹਾਂ। ਵੈਲਕਮ ਬੈਕ ਟੂ SBS ਪੰਜਾਬੀ ਰੇਡੀਓ ਪ੍ਰੋਗਰਾਮ। ਮੈਂ ਹਾਂ ਪੁਨੀਤ ਟਿੰਗਰਾ। ਅਤੇ ਜੇ ਤੁਸੀਂ ਵੀ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਸਾਨੂੰ ਮੈਸੇਜ ਭੇਜ ਸਕਦੇ ਹੋ 0439-799-767 ਤੇ। ਆਓ ਚੱਲਦੇ ਹਾਂ ਅਗਲੀ ਅਪਡੇਟ ਵੱਲ। ਆਸਟ੍ਰੇਲੀਆ ਵਿੱਚ ਹਾਊਸਿੰਗ ਨਿਰਮਾਣ ਦੇ ਵਿੱਚ ਦੇਰੀ ਹੋ ਰਹੀ ਹੈ। 2025 ਵਿੱਚ ਘਰਾਂ ਦੀ ਉਸਾਰੀ ਦਾ ਸਮਾਂ 1995 ਨਾਲੋਂ ਵੀ ਜ਼ਿਆਦਾ ਪਛੜ ਗਿਆ ਹੈ। ਇਸੇ ਮੁੱਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੀ ਇਹ ਸਾਡੀ ਰਿਪੋਰਟ ਸੁਣੋ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਹਾਊਸਿੰਗ ਕ੍ਰਾਈਸਿਸ ਭਾਵ ਰਿਹਾਇਸ਼ੀ ਸੰਕਟ ਆਸਟ੍ਰੇਲੀਆ ਭਰ ਦੇ ਲੋਕਾਂ ਲਈ ਇੱਕ ਸੰਘਰਸ਼ ਬਣਿਆ ਹੋਇਆ, ਜਿੱਥੇ ਕਈ ਲੋਕ ਵਧੇਰੇ ਕਿਰਾਏ ਤੋਂ ਚਾਹੁੰਦੇ ਹੋਏ ਵੀ ਛੁਟਕਾਰਾ ਨਹੀਂ ਪਾ ਸਕਦੇ। ਉੱਥੇ ਹੀ ਕਈਆਂ ਨੂੰ ਸਾਰੀ ਜਮ੍ਹਾਂ ਪੂੰਜੀ ਲਗਾਉਣ ਤੋਂ ਬਾਅਦ ਵੀ ਆਪਣੇ ਸੁਪਨਿਆਂ ਦਾ ਘਰ ਨਹੀਂ ਮਿਲ ਪਾ ਰਿਹਾ। ਇਸ ਦੇ ਪਿੱਛੇ ਕਈ ਵਾਰ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਪ੍ਰੋਡਕਟਿਵਿਟੀ ਕਮਿਸ਼ਨ ਦੀ ਇੱਕ ਤਾਜ਼ਾ ਰਿਪੋਰਟ ਨੇ ਖੁਲਾਸਾ ਕੀਤਾ ਕਿ ਦੇਸ਼ ਵਿੱਚ ਨਵੇਂ ਘਰਾਂ ਦੀ ਸਪਲਾਈ 30 ਸਾਲਾਂ ਤੋਂ ਸੀਮਤ ਹੈ। ਇਸ ਰਿਪੋਰਟ ਮੁਤਾਬਕ ਉਤਪਾਦਕਤਾ ਜਾਂ ਘਰ ਬਣਾਉਣ ਦੀ ਸ਼ਮਤਾ ਵਿੱਚ ਗਿਰਾਵਟ ਆ ਰਹੀ ਹੈ, ਜਿਸ ਦੇ ਨਾਲ ਨਾ ਸਿਰਫ ਘਰ ਦੇਰੀ ਨਾਲ ਬਣ ਰਹੇ ਨੇ ਸਗੋਂ ਹੋਰ ਵੀ ਮਹਿੰਗੇ ਹੋ ਰਹੇ ਨੇ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਹਾਇਸ਼ੀ ਨਿਰਮਾਣ ਇਸ ਹੱਦ ਤੱਕ ਡਿੱਗ ਗਿਆ ਕਿ ਦੇਸ਼ ਵਿੱਚ ਹੁਣ 2025 ਵਿੱਚ ਪ੍ਰਤੀ ਘੰਟਾ ਕੰਮ ਦੇ ਪਿੱਛੇ 1995 ਦੇ ਮੁਕਾਬਲੇ ਅੱਧੇ ਘਰ ਬਣਾਏ ਜਾ ਰਹੇ ਨੇ। ਕੀ ਹੈ ਇਹ ਨਵੀਂ ਰਿਪੋਰਟ? ਜੇ ਪ੍ਰਵਾਸੀ ਨਹੀਂ ਤਾਂ ਆਖਰ ਕੌਣ ਹੈ ਰਿਹਾਇਸ਼ੀ ਸੰਕਟ ਲਈ ਜ਼ਿੰਮੇਵਾਰ? ਇਸ ਬਾਰੇ ਰਿਪੋਰਟ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ। ਮੈਂ ਸ਼ਾਇਨਾ ਕਾਲਰਾ। ਪ੍ਰੋਡਕਟਿਵਿਟੀ ਕਮਿਸ਼ਨ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰਾਂ ਦੀ ਕੰਪਲੈਕਸ ਨਿੱਤ ਬਦਲਣ ਵਾਲੀ ਨੀਤੀਆਂ, ਦੇਰੀ ਨਾਲ ਮਿਲਦੇ ਅਪਰੂਵਲ ਅਤੇ ਸਕਿੱਲ ਟ੍ਰੇਡ ਵਰਕਰਾਂ ਦੀ ਘਾਟ ਰਿਹਾਇਸ਼ੀ ਸੰਕਟ ਪਿੱਛੇ ਜ਼ਿੰਮੇਵਾਰ ਹੈ। ਇਹਨਾਂ ਕਾਰਨਾਂ ਨੇ ਰਿਹਾਇਸ਼ ਨੂੰ ਆਮ ਆਸਟ੍ਰੇਲੀਅਨ ਲੋਕਾਂ ਤੋਂ ਦੂਰ ਕਰ ਦਿੱਤਾ। ਇਹਨਾਂ ਆਮ ਆਸਟ੍ਰੇਲੀਅਨ ਲੋਕਾਂ ਵਿੱਚ ਕਈ ਲੋਕ ਪ੍ਰਵਾਸੀ ਨੇ ਜੋ ਹੱਡ ਤੋੜ ਮਿਹਨਤ ਅਤੇ ਸਾਰੀ ਜਮ੍ਹਾਂ ਪੂੰਜੀ ਲਗਾਉਣ ਤੋਂ ਬਾਅਦ ਵੀ ਆਪਣੇ ਸੁਪਨਿਆਂ ਦਾ ਪਹਿਲਾ ਘਰ ਨਹੀਂ ਬਣਾ ਪਾ ਰਹੇ।
ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਪਿਛਲੇ 5 ਸਾਲਾਂ ਦੇ ਅੰਦਰ ਹੀ ਕੰਸਟਰਕਸ਼ਨ ਕਰਨ ਦੀ ਲਾਗਤ 40% ਵੱਧ ਗਈ ਹੈ ਅਤੇ ਪਿਛਲੇ 15 ਸਾਲਾਂ ਵਿੱਚ ਘਰ ਬਣਾਉਣ ਵਿੱਚ ਲੱਗਣ ਵਾਲਾ ਸਮਾਂ 80% ਤੱਕ ਵੱਧ ਗਿਆ। ਅਜਿਹਾ ਹੀ ਕੁਝ ਹੋਇਆ ਬਿਕਰਮਜੀਤ ਸਿੰਘ ਨਾਲ, ਜਿਨ੍ਹਾਂ ਦੇ ਘਰ ਨੂੰ ਬਣਨ ਵਿੱਚ 5 ਸਾਲ ਲੱਗ ਗਏ।
ਅਸੀਂ ਘਰ ਬਣਾਉਣਾ ਸ਼ੁਰੂ ਕੀਤਾ ਸੀ ਜੀ 2020, ਟੋਟਲ 5 ਸਾਲ ਲੱਗੇ ਜੀ, ਤੇ ਹਲੇ ਵੀ ਤੁਸੀਂ ਕਹਿ ਸਕਦੇ ਕਿ ਪੂਰਾ ਨਹੀਂ ਹੋਇਆ। ਇੰਨਾ ਹੋਇਆ ਸਿਰਫ ਕਿਰਾਏ ਚੋਂ ਬਾਹਰ ਨਿਕਲ ਕੇ ਆਪਣੇ ਘਰ ਦੀ ਰੀਪੇਮੈਂਟ ਕਰਨੀ ਸ਼ੁਰੂ ਹੋਇਆ, ਬਸ ਇੰਨਾ ਫਰਕ ਪਿਆ ਜੀ। ਸਭ ਤੋਂ ਵੱਡੀ ਪ੍ਰੋਬਲਮ ਆਈ ਜੀ ਬਿਲਡਰ ਜਿਹੜੇ ਸੀਗੇ, ਕੋਈ ਇੱਕ ਦੋਸਤ ਸੀ ਉਹਦੇ ਰਾਹੀਂ ਵਾਕਫ ਸੀਗਾ, ਅਸੀਂ ਉਹਦੇ ਰਾਹੀਂ ਜਿਹੜੀ ਉਹਨੇ ਥਾਂ ਕਹੀ ਅਸੀਂ ਉਹ ਥਾਂ ਨੂੰ ਹਾਮੀ ਭਰੀ, ਤੇ ਅਸੀਂ ਦੋਨਾਂ ਦੀ ਫੁੱਲ ਟਾਈਮ ਜੋਬ ਸੀਗੀ, ਸੋ ਸਾਡੇ ਲੋਨ ਵੀ ਸਾਰਾ ਬਿਲਕੁਲ ਸਾਡਾ ਜੈਨੂਅਨ ਸੀਗਾ। ਉਹਨੇ ਸਾਨੂੰ ਕਿਹਾ ਕਿ ਮੈਨੂੰ 5% ਅਮਾਊਂਟ ਚਾਹੀਦੀ ਹੈ, ਅਸੀਂ ਸਟੇਟ ਵਿੱਚ ਠੀਕ ਹੈ ਜੋ ਅਮਾਊਂਟ ਬਣੀ ਅਸੀਂ ਕਰਤੀ ਪੇ। ਜਦੋਂ ਅਸੀਂ 5% ਪੇ ਕੀਤਾ, 5% ਪੇ ਕਰਨ ਤੋਂ ਬਾਅਦ ਕੋਵਿਡ ਦੇ ਵਿੱਚ ਸਰਕਮਸਟਾਂਸ ਜਿੱਦਾਂ ਦੇ ਹੋ ਗਏ ਸ਼ੁਰੂ, ਠੀਕ ਆ ਚਲੋ ਕੋਈ ਗੱਲ ਨੀ, ਵੇਟ ਲੈ ਲਓ, ਗੈਪ ਲੈ ਲਓ। ਪਰ ਜਿੱਦਾਂ ਜਿੱਦਾਂ ਟਾਈਮ ਅੱਗੇ ਹੁੰਦਾ ਗਿਆ, ਜਿੰਨੀ ਵਾਰ ਪੁੱਛਦੇ ਉਹ ਕਹਿੰਦੀ ਮੇਰਾ ਟ੍ਰੇਡ ਨੀ ਅਵੇਲੇਬਲ, ਆਹ ਚੀਜ਼ ਹੈਗੀ, ਜਦਕਿ ਸਾਡੇ ਆਸੇ ਪਾਸੇ ਸਾਰੇ ਘਰ ਬਣਨੇ ਸ਼ੁਰੂ ਹੋ ਚੁੱਕੇ ਸੀ। ਫਿਰ ਅਸੀਂ ਦੂਜੇ ਬਿਲਡਰਾਂ ਨਾਲ ਕੋਸ਼ਿਸ਼ ਕੀਤੀ ਵੀ ਕੋਈ ਸਾਡਾ ਘਰ ਫੜ ਲਵੇ, ਪ੍ਰੋਜੈਕਟ ਕਰ ਦੇਵੇ ਪੂਰਾ 100%। ਉਹਨਾਂ ਨੇ ਵੀ ਪੂਰਾ ਕੰਮ ਨਹੀਂ ਕੀਤਾ ਜੀ, ਇਹ ਚ ਮੈਂ ਬਿਲਡਰ ਦਾ ਕਸੂਰ ਨਹੀਂ ਕਹਾਂਗਾ, ਇਹ ਚ ਮੈਂ ਟ੍ਰੇਡ ਹੀ ਕਹਾਂਗਾ ਅੱਗੇ। ਜੇਕਰ ਤਾਂ ਬਿਲਡਰ ਟ੍ਰੇਡ ਨੂੰ ਉਹਦੇ ਟਾਈਮ ਦੇ ਹਿਸਾਬ ਨਾਲ ਪੇਮੈਂਟ ਦੇ ਰਿਹਾ ਤੇ ਟ੍ਰੇਡ ਖੁਸ਼ ਹੈ, ਜੇ ਬਿਲਡਰ ਹੀ ਟ੍ਰੇਡ ਨੂੰ ਪੇਮੈਂਟ ਨਹੀਂ ਕਰ ਰਿਹਾ ਤੇ ਟ੍ਰੇਡ ਹੀ ਨੇ ਕੰਮ ਕਿੱਥੋਂ ਕਰਨਾ, ਉਹ ਨੈਚੁਰਲੀ ਉਹਨਾਂ ਨੇ ਫਾਹਾ ਹੀ ਵੱਢਣਾ ਉਹਨਾਂ ਨੇ। ਪਰ ਇਹ ਚ ਸਭ ਤੋਂ ਖੱਜਲ ਕੌਣ ਹੁੰਦਾ? ਓਨਰ, ਕਿਉਂਕਿ ਉਹ ਆਪਣੇ ਘਰ ਦੀਆਂ ਕਿਸ਼ਤਾਂ ਵੀ ਦੇਗਾ, ਇੰਟਰਸਟ ਵੀ ਭਰੇਗਾ, ਪਲੱਸ ਜਿੱਥੇ ਰਹਿ ਰਿਹਾ ਕਿਰਾਇਆ ਵੀ ਦੇਗਾ। ਤੁਸੀਂ ਜਿਹੜਾ 2.5 ਲੱਖ ਦਾ ਪ੍ਰੋਜੈਕਟ ਸੀਗਾ ਉਹ ਸਾਨੂੰ ਜਾ ਕੇ 6 ਲੱਖ ਚ ਹੋਇਆ, ਹਲੇ ਤੱਕ ਵੀ ਸਾਡਾ ਪ੍ਰੋਜੈਕਟ ਪੂਰਾ ਨਹੀਂ ਹੋਇਆ, ਰੈਂਟ ਚੱਲੀ ਜਾ ਰਿਹਾ, ਇੰਟਰਸਟ ਭਰਦਾ ਪਿਆ ਸੀਗਾ। ਹਰ ਬਿਲਡਰ ਮਾੜਾ ਨਹੀਂ ਹੈਗਾ, ਜਿਹੜਾ ਓਨਰ ਹੈ ਉਹਦਾ ਫਰਜ਼ ਬਣਦਾ ਹਰ ਇੱਕ ਚੀਜ਼ ਨੂੰ ਜਾ ਕੇ ਚੈੱਕ ਕਰਨਾ। ਉਹ ਚ ਮੈਂ ਕਹਾਂ ਅਸੀਂ ਇਸ ਘਰ ਦੀ ਜੇ ਅੱਜ ਵੀ ਸਾਈਟ ਇੰਸਪੈਕਸ਼ਨ ਕਰਵਾਈਏ ਤਾਂ 100 ਡਿਫੈਕਟ ਆਉਣੇ ਆ, ਜਿਹੜੀ ਅਸੀਂ ਬਿਲਕੁਲ ਨਹੀਂ ਕਰਵਾਈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਅਸੀਂ ਇਹ ਹਲੇ ਤੱਕ ਸਟੱਕ ਹੋਈ ਰਹੀ। ਅਸੀਂ ਤਾਂ ਨਹੀਂ ਕਰਵਾਈ ਸੀਗੇ, ਇੱਕ ਵਾਰੀ ਮੂਵ ਆਨ ਹੋਈਏ, ਫਿਨਿਸ਼ ਕਰੀਏ, ਥੋੜੇ ਥੋੜੇ ਅੱਗੇ ਦੇਖੀ ਜਾਏਗੀ ਬਾਅਦ ਚੋਂ। ਜਿੰਨੀ ਮੇਰੀ ਸੇਵਿੰਗ ਸੀ ਸਾਰੀ ਖਰਾਬ ਹੋ ਚੁੱਕੀ ਹੈ, ਮੇਰੇ ਕੋਲ ਸਿਰਫ ਡੇਲੀ ਸਰਵਾਈਵਲ ਲਈ ਮੇਰੇ ਲਈ ਸਿਰਫ ਐਸਟਮ ਹੈਗਾ, ਹੋਰ ਤਾਂ ਕੁਛ ਹੈ ਹੀ ਨਹੀਂ ਜਿਹੜਾ ਮੈਂ। ਤੋ ਇਸ ਕਰਕੇ ਕੋਈ ਵੀ ਘਰ ਬਣਾਉਣ ਤੋਂ ਪਹਿਲਾਂ, ਕੋਈ ਵੀ ਹੈ, ਤੁਸੀਂ ਅਗਰ ਤੁਹਾਨੂੰ ਖੁਦ ਨੌਲੇਜ ਹੈਗੀ ਆ ਤਾਂ ਚੰਗੀ ਗੱਲ, ਨਹੀਂ ਤਾਂ ਕਿਸੇ ਵਧੀਆ ਸਲਾਹਕਾਰ ਕੋਲ ਜਾਣਾ ਬੈਟਰ ਆ, ਉਹ ਟ੍ਰੇਡ ਪਰਸਨ ਦੇ ਨਾਲ ਜੇ ਗੱਲ ਹੋ ਸਕੇ ਤਾਂ ਚੰਗੀ ਗੱਲ, ਉਦਾਂ ਖੱਜਲ ਹੀ ਹੋਣਾ, ਕਿਸੇ ਨੇ ਤੁਹਾਡਾ ਹੱਥ ਬਾਂਹ ਬਿਲਕੁਲ ਨਹੀਂ ਫੜਨੀ।
ਅਜਿਹੇ ਮੰਦਭਾਗੇ ਤਜੁਰਬੇ ਨਾਲ ਗੁਜ਼ਰਨ ਵਾਲੇ ਬਿਕਰਮਜੀਤ ਸਿੰਘ ਕੱਲੇ ਨਹੀਂ ਸਨ, ਸਗੋਂ ਕਈ ਲੋਕਾਂ ਨੂੰ ਅਜਿਹੇ ਹੀ ਤਜੁਰਬੇ ਨਾਲ ਨਜਿੱਠਣਾ ਪੈ ਰਿਹਾ। ਕੁਝ ਲੋਕਾਂ ਨੂੰ ਤਾਂ ਘਰ ਛੱਡੋ ਆਪਣੀ ਜ਼ਮੀਨ ਵੀ ਹਾਸਲ ਨਹੀਂ ਹੁੰਦੀ। ਅਜਿਹਾ ਹੀ ਕੁਝ ਹੋਇਆ ਜ਼ੁਬੈਰ ਨਾਲ, ਜਿਨ੍ਹਾਂ ਦਾ ਘਰ ਜ਼ਮੀਨ ਖਰੀਦਣ ਦੇ 5 ਸਾਲਾਂ ਬਾਅਦ ਬਣਨਾ ਸ਼ੁਰੂ ਹੋਇਆ। ਜ਼ੁਬੈਰ ਇਸ ਪਿੱਛੇ ਕੌਂਸਲ ਦੇ ਬਾਰ ਬਾਰ ਬਦਲਦੇ ਨਿਯਮਾਂ ਨੂੰ ਜ਼ਿੰਮੇਵਾਰ ਦੱਸਦੇ ਨੇ।
2021 ਚ ਲੈਣ ਲਈ ਸੀ ਤੇ 2023 ਚ ਕਹਿੰਦੇ ਸੀਗੇ ਤੁਹਾਨੂੰ ਨਾ ਹੈਂਡ ਓਵਰ ਕਰ ਦਾਂਗੇ, ਤੁਸੀਂ ਕੰਸਟਰਕਸ਼ਨ ਸਟਾਰਟ ਕਰ ਸਕਦੇ, ਤੇ ਫਿਰ ਉਹ ਡਿਲੇ ਚੱਲਦਾ ਰਿਹਾ ਇਹਨਾਂ ਦਾ, ਉਹੀ ਬਸ ਸੇਮ ਉਹੀ ਜਿਹੜੀ ਇਹਨਾਂ ਦੀ ਸਟੇਟਮੈਂਟ ਆਉਂਦੀ ਸੀ ਵੀ ਅਨਫੋਰਸੀਨ ਸਰਕਮਸਟਾਂਸ ਦੀ ਵਜ੍ਹਾ ਨਾਲ ਲੇਟ ਹੋ ਗਿਆ ਸੀ, ਫਲਾਣਾ ਹੋ ਗਿਆ, ਕੌਂਸਲ ਲੇਟ ਕਰ ਰਹੀ ਹੈ ਤੇ ਇਹ ਕਰ ਰਹੀ ਹੈ ਉਹ ਕਰ ਰਹੀ ਹੈ, ਉਹ ਕਰਦੇ ਕਰਾਉਂਦੇ ਹੁਣ ਜੀ 2025 ਜਾ ਕੇ ਹੁਣ ਸੈਟਲਮੈਂਟ ਹੋਈ। ਕੁਝ ਕੌਂਸਲ ਵੀ ਲੇਟ ਕਰ ਰਹੀ ਸੀ, ਅਪਰੂਵਲ ਨਹੀਂ ਦੇ ਰਹੇ ਸੀਗੇ, ਉਹਦੇ ਚ ਸਾਨੂੰ ਜਿਹੜਾ ਲਾਸ ਵਾਈਜ਼ ਅਗਰ ਦੇਖਿਆ ਜਾਵੇ ਤੇ ਵੀ ਰੈਂਟ ਤਾਂ ਦੇ ਰਹੇ ਹਾਂ, ਉਹ ਤਾਂ ਲਾਸ ਹੀ ਜਾ ਰਿਹਾ ਨਾ, ਅਗਰ ਸਾਨੂੰ ਮਿਲ ਜਾਂਦਾ ਘਰ ਤੇ ਅਸੀਂ ਰੈਂਟ ਨਾ ਦਿੰਦੇ, ਇੱਕ ਉਹ ਚੀਜ਼ ਲਾਸ ਗਈ ਹੈ। ਦੂਸਰਾ ਇਹ ਕਿ ਕੰਸਟਰਕਸ਼ਨ ਚ ਸਾਨੂੰ, ਮੈਂ ਹੁਣ 2 ਸਾਲ ਪਹਿਲੇ ਅਗਰ ਇਹ ਸਾਨੂੰ ਸੈਟਲਮੈਂਟ ਦੀ ਡੇਟ ਦੇ ਦਿੰਦੇ ਤਾਂ ਉਦੋਂ ਮੇਰਾ ਤਕਰੀਬਨ 40,000 to 50,000 ਦਾ ਫਰਕ ਪੈ ਗਿਆ। ਹੁਣ ਫਿਰ ਮੈਂ ਕੰਟਰੈਕਟ ਪਹਿਲੇ ਸਾਈਨ ਕਰਦਾ ਤੇ ਮੈਨੂੰ ਸਸਤਾ ਪੈਣਾ ਸੀ, ਹੁਣ ਮੈਂ 40,000 ਐਕਸਟਰਾ ਪੇ ਕਰਕੇ ਉਹੀ ਜਿਹੜਾ ਕੰਟਰੈਕਟ ਹੁਣ 295 ਦਾ ਮੈਂ ਸਾਈਨ ਕੀਤਾ, ਪਹਿਲੇ ਮੈਨੂੰ ਦੇ ਰਹੇ ਸੀਗੇ 240 ਦੇ ਅਰਾਊਂਡ ਦੇ ਰਹੇ। ਪਹਿਲੀ ਗੱਲ ਤਾਂ ਦੇਖੋ ਜੀ, ਹਰ ਸਟੇਟ ਨਾ ਬੜੇ ਇਸ਼ੂਜ਼ ਵੀ ਬਹੁਤ ਹੁੰਦੇ ਆ, ਸਟੇਟ ਵਾਈਜ਼ ਜਿਹੜੇ ਡਿਵੈਲਪਰ ਹੁੰਦੇ ਨਾ, ਇਹਨਾਂ ਦੀ ਨਾ ਕੰਡੀਸ਼ਨ ਹੁੰਦੀ ਹੈ, ਜਦੋਂ ਤੁਸੀਂ ਸਾਈਨ ਕਰ ਲੈਂਦੇ ਨਾ ਉਹ ਕਹਿੰਦੇ ਕਿ 5% ਲਿਆਓ ਤੇ ਆਪਣੀ ਲੈਂਡ ਹੋਣੀ, ਤੁਸੀਂ ਸਾਈਨ ਕਰ ਲਓ ਸਾਡੇ ਨਾਲ ਕੰਟਰੈਕਟ ਲੈਣ ਦਾ, ਉਹ ਇਹ ਕਹਿ ਦਿੰਦੇ ਆ, ਲੇਕਿਨ ਉਹਨਾਂ ਦੇ ਜਿਹੜੇ ਹੁੰਦੇ ਨਾ ਹਿਡਨ ਜਿਹੜੇ ਪ੍ਰੋਬਲਮ ਹੁੰਦੇ ਉਹ ਨਹੀਂ ਦੱਸਦੇ। ਹੁਣ ਇਹ ਲਾਜ਼ ਉਹ ਖੁੱਲ੍ਹ ਕੇ ਵੀ ਨਹੀਂ ਦੱਸਦੇ, ਇਹਨਾਂ ਦੇ ਅੰਦਰ ਫਿਰ ਕੰਡੀਸ਼ਨਾਂ ਵੀ ਬਹੁਤ ਜ਼ਿਆਦਾ ਹੁੰਦੀਆਂ। ਸਰ ਇੱਕ ਨਾ ਇਹ ਸਾਨੂੰ ਐਜੂਕੇਸ਼ਨ ਦੇਣੀ ਚਾਹੀਦੀ ਉਹਨਾਂ ਨਵੇਂ ਬੱਚਿਆਂ ਨੂੰ, ਜਿੱਦਾਂ ਹੁਣ ਕੋਈ ਵੀ ਲੈਣਾ ਚਾਹੁੰਦਾ ਨਾ, ਉਹਨੂੰ ਪਤਾ ਹੀ ਨਹੀਂ ਹੁੰਦਾ, ਬਸ ਉਹ ਉੱਠਦਾ ਜਾ ਕੇ ਸਾਈਨ ਕਰਕੇ ਆ ਜਾਂਦਾ, ਉਹਨੂੰ ਫਿਰ ਬਾਅਦ ਪਤਾ ਚੱਲਦਾ ਕਿ ਆਹ ਪ੍ਰੋਬਲਮ। ਉਹਨੂੰ ਚਾਹੀਦਾ ਕਿਸੇ ਕੋਲ ਜਾਵੇ, ਪਹਿਲੇ ਪੂਰੀ ਕਲੈਰੀਫਿਕੇਸ਼ਨ ਕਰੇ ਵੀ ਕਿੱਦਾਂ ਹੁੰਦਾ, ਪੂਰਾ ਰੂਲ ਪ੍ਰੋਸੀਜਰ ਕਿਵੇਂ ਬਣਨਾ, ਕੀ ਕੋਸਟ ਹੈ, ਹਿਡਨ ਕੋਸਟ ਕੀ ਹੈ। ਉਹ ਇਹ ਸਮਝਦੇ ਕਿ 5% ਦੇਤਾ, ਉਹਦੇ ਬਾਅਦ ਅਸੀਂ 10% ਉਹ ਦੇਣਾ, ਉਹ ਕਿੱਸਾ ਖਤਮ, ਐਵੇਂ ਨਹੀਂ ਹੁੰਦਾ। ਉਹਦੇ ਬਾਅਦ ਹੋਰ ਬਹੁਤ ਜ਼ਿਆਦਾ ਇਸ਼ੂਜ਼ ਆ ਜਾਂਦੇ ਆ, ਉਹਦੇ ਕੌਂਸਲ ਦੇ ਚਾਰਜਸ, ਕਮਿਊਨਿਟੀ ਚਾਰਜਸ, ਫਲਾਣਾ ਲੇਵੀ, ਇਹ ਉਹ ਮਿਲਾ ਮਿਲੋ ਕੇ 5-10,000 ਤੁਹਾਡੇ ਉੱਧਰ ਚਲੇ ਜਾਂਦੇ ਆ, ਉਹ ਫਿਰ ਉਹ ਬਾਅਦ ਨੂੰ ਪਤਾ ਚੱਲਦਾ ਕਿ ਅਨਐਕਸਪੈਕਟਡਲੀ ਇਹ ਚੀਜ਼ਾਂ ਵੀ ਆ ਰਹੀਆਂ।
ਇਸ ਰਿਪੋਰਟ ਮੁਤਾਬਕ ਸਰਕਾਰ ਰਿਹਾਇਸ਼ ਨੂੰ ਕਿਫਾਇਤੀ ਬਣਾਉਣ ਸੰਘੀ ਅਤੇ ਰਾਜ ਸਰਕਾਰਾਂ ਨੇ ਮਿਲ ਕੇ 5 ਸਾਲਾਂ ਵਿਚ 1.2 ਮਿਲੀਅਨ ਘਰ ਬਣਾਉਣ ਦਾ ਵਾਅਦਾ ਕੀਤਾ। ਇਸ ਟੀਚੇ ਨੂੰ ਪੂਰਾ ਕਰਨ ਲਈ ਹਰ ਸਾਲ 2,40,000 ਘਰ ਬਣਾਉਣ ਦੀ ਲੋੜ ਹੈ, ਪਰ ਜੂਨ 2024 ਤੱਕ ਦੇ 12 ਮਹੀਨਿਆਂ ਵਿਚ ਸਿਰਫ 1,76,000 ਘਰ ਹੀ ਬਣ ਪਾਏ ਨੇ। ਰਿਹਾਇਸ਼ ਸੰਕਟ ਦੇ ਪਿੱਛੇ ਤਜੁਰਬੇਕਾਰ ਬਿਲਡਰ ਪਰਮਜੀਤ ਜੱਸਲ ਨੇ ਰੈੱਡ ਟੇਪਿਜ਼ਮ ਅਤੇ ਹੁਨਰਮੰਦ ਕਾਮਿਆਂ ਦੀ ਘਾਟ ਦੱਸੀ ਹੈ।
ਕੰਪੈਰੇਟਿਵਲੀ ਜੇ ਅਸੀਂ ਕੋਵਿਡ ਚ ਦੇਖੀਏ ਉਦੋਂ ਟਾਈਮ ਬਹੁਤ ਜ਼ਿਆਦਾ ਐਕਸਟਰਾ ਲੱਗ ਰਿਹਾ ਸੀਗਾ, ਬਟ ਹੁਣ ਥੋੜਾ ਜਿਹਾ ਫਰਕ ਪੈ ਗਿਆ, ਬਟ ਪਹਿਲੇ ਸਾਲਾਂ ਨਾਲੋਂ ਫਿਰ ਵੀ ਬਹੁਤ ਫਰਕ ਹੈਗਾ। ਲਗਭਗ ਜੇ ਤੁਸੀਂ ਕਹੋ ਕਿ 40-50% ਸਲੋ ਚੱਲ ਰਿਹਾ। ਉਹਨਾਂ ਦੇ ਮੇਨ ਕਾਰਨ ਜਿਹੜੇ ਮੈਨੂੰ ਲੱਗਦੇ ਆ ਉਹ ਇਹ ਹੈਗੇ ਆ ਕਿ ਇੱਕ ਸਕਿੱਲਡ ਲੇਬਰ ਨਹੀਂ ਹੈਗੀ, ਲੇਬਰ ਨੂੰ ਬਾਰ ਬਾਰ ਵਾਪਿਸ ਬੁਲਾਉਣਾ ਪੈਂਦਾ ਕੋਈ ਚੀਜ਼ ਫਿਕਸ ਕਰਨ ਲਈ, ਇੱਕ ਵਾਰੀ ਉਹ ਕੰਮ ਕਰਕੇ ਚਲੇ ਜਾਂਦੇ ਆ। ਸੋ ਦ ਆਵਰ ਸਪੈਂਡ ਔਨ ਸਾਈਟ ਇਜ਼ ਮੋਰ than the productivity. So that's one reason. Second thing is compliance bahut hai. Jehdi trade compliance de under aandi hai oh zyada time lendi hai, te jehdiyan trade compliance de under aaniyan chahidiyan nahi hai oh shortcuts vartdiyan jide karke jehdi gharan di quality hai oh ghatdi hai, te jehdi due diligence hai oh builder te supervisor nu karni pendi hai to make sure ki good product ja reha hai. Aur dusra ਜਿਹੜਾ ਆਖਰੀ ਚੀਜ਼ ਹੈਗੀ ਆ ਉਹ ਹੈਗੀ ਕਾਉਂਸਲ ਐਂਡ ਅਦਰ ਡਿਵੈਲਪਰ ਰਿਕੁਆਇਰਮੈਂਟ, ਕਿਉਂਕਿ ਕਾਉਂਸਲ ਨੇ ਡਿਵੈਲਪਰ ਗਾਈਡਲਾਈਨਸ ਦੇ ਵਿੱਚ ਉਹ ਰਿਕੁਆਇਰਮੈਂਟ ਪਾਈਆਂ ਜਿਹੜੀਆਂ ਡਿਵੈਲਪਰ ਨੂੰ ਮੀਟ ਕਰਨੀਆਂ ਪੈਂਦੀਆਂ, ਇੰਟਰਨ ਜਿਹੜੀਆਂ ਕਲਾਇੰਟ ਨੂੰ ਮੀਟ ਕਰਨੀਆਂ ਪੈਂਦੀਆਂ। ਸੋ ਆਪਣੀ ਉਹਨਾਂ ਨੇ ਇੱਕ ਲੋਕੈਲਿਟੀ ਨੂੰ ਸੋਹਣਾ ਬਣਾਉਣ ਲਈ ਜਿਹੜੀਆਂ ਗਾਈਡਲਾਈਨ ਆਈਆਂ ਉਹਨਾਂ ਨੂੰ ਚੈੱਕ ਕਰਦਿਆਂ ਅਪਰੂਵਲ ਲੈਂਦਿਆਂ ਫਿਰ ਵਾਪਿਸ ਆ ਕੇ ਫਿਨਿਸ਼ ਹੋਣ 'ਤੇ ਅਪਰੂਵਲ ਲੈਂਦਿਆਂ ਟਾਈਮ ਲੱਗ ਜਾਂਦਾ। ਸੋ ਇਟ ਇਜ਼ ਅ ਵੈਰੀ ਅਨਸੈਸਰੀ ਸਟੈਪਸ ਜਦੋਂ ਖਾਸ ਕਰਕੇ ਆਸਟ੍ਰੇਲੀਆ ਇੱਕ ਸ਼ਾਰਟੇਜ ਦੇ ਨਾਲ ਡੀਲ ਕਰ ਰਿਹਾ। ਦੈਟਸ ਮਾਈ ਬਿਲੀਫ ਇਜ਼। ਹੁਣ ਜਦੋਂ ਅਸੀਂ ਘਰ ਬਣਾਉਂਦੇ ਹਾਂ, ਘਰ ਬਣਾਉਣ ਦੇ ਵਿੱਚ ਜੇ ਤੁਸੀਂ ਦੇਖੋ 2 ਟਰੇਡਾਂ ਜਿਹੜੀਆਂ ਸਿਰਫ ਲਾਇਸੈਂਸ ਤੇ ਹੈਗੀ ਆ, ਪਲੰਬਿੰਗ ਤੇ ਇਲੈਕਟ੍ਰੀਸ਼ੀਅਨਸ। ਉਸ ਤੋਂ ਬਾਅਦ ਐਵਰੀ ਟਰੇਡ ਇਜ਼ ਸੈਲਫ ਰੈਗੂਲੇਟਡ। ਹੁਣ 90% ਜੇ ਤੁਸੀਂ VBA ਤੇ ਜਾ ਕੇ ਦੇਖ ਲਓ ਜਿਹੜੀਆਂ ਰਿਪੋਰਟਸ ਆਉਂਦੀਆਂ ਉਹ ਆਉਂਦੀਆਂ ਵਾਟਰ ਪਰੂਫਿੰਗ ਇਸ਼ੂ ਦੀ। ਕਦੀ ਵੀ ਕੋਈ ਪਲੰਬਿੰਗ ਦੀ ਰਿਪੋਰਟ ਨਹੀਂ ਆਈ ਕਿਉਂਕਿ ਉਹ ਬੰਦਾ ਲਾਇਸੈਂਸ ਹੈ, ਉਹਨੇ ਆਪਣਾ ਕੰਮ ਕਰਨਾ। ਕਦੀ ਵੀ ਕੋਈ ਇਲੈਕਟ੍ਰੀਸ਼ੀਅਨ ਦੀ ਨਹੀਂ ਆਈ ਕਿਉਂਕਿ ਉਹਨਾਂ ਨੂੰ ਆਪਣੇ ਲਾਇਸੈਂਸ ਦੀ ਫਿਕਰ ਹੈ। ਮੇਨਲੀ ਲੀਕੇਜ ਆਉਂਦੀ ਹੈ ਵਾਟਰ ਪਰੂਫਿੰਗ ਬਾਲਕਨੀਜ, ਵਾਟਰ ਪਰੂਫਿੰਗ ਸ਼ਾਵਰਸ, ਟਾਇਲਟ ਐਂਡ ਆਲ ਦੈਟ ਸਟਫ। ਉਹ ਚੀਜ਼ ਹਲੇ ਵੀ ਰੈਗੂਲੇਸ਼ਨ ਨਹੀਂ ਹੋਈ। ਸੈਕਿੰਡ ਜਿਹੜੀ ਮੇਨਲੀ ਤੁਸੀਂ VBA ਤੇ ਜਾ ਕੇ ਦੇਖੋ ਜਿਹੜੇ ਕੇਸਿਸ ਚੱਲ ਰਹੇ ਉਹਨਾਂ ਦੇ ਵਿੱਚ ਹੈਗੀ ਕਾਰਪੈਂਟਰੀ। ਕਾਰਪੈਂਟਰੀ ਹਲੇ ਤੱਕ ਵੀ ਰੈਗੂਲੇਟਡ ਨਹੀਂ ਹੈਗੀ। ਸੋ ਕੋਈ ਵੀ ਬੰਦਾ ਜਿਹਨੂੰ 2 ਨੇਲ ਠੋਕਣੇ ਆਉਂਦੇ ਆ, ਜਿਹਨੇ 3 ਮਹੀਨੇ ਕੰਮ ਕੀਤਾ, ਉਹ ਆਪਣੀ ਕਾਰਪੈਂਟਰੀ ਦੀ ਕੰਪਨੀ ਖੋਲ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ। ਓਬਵੀਅਸਲੀ ਉਹ ਬਿਲਡਰ ਤੇ ਆਉਂਦਾ ਕਿ ਅਸੀਂ ਦੇਖਣਾ ਪੈਂਦਾ ਕਿ ਕਿਹੜਾ ਬੰਦਾ ਕਿੱਦਾਂ ਕੰਮ ਕਰ ਰਿਹਾ, ਬਟ ਨਾਟ ਐਵਰੀ ਬਿਲਡਰ ਥਿੰਕਸ ਇਨ ਦ ਸੇਮ ਵੇ। ਮੈਂ ਆਪਣੇ ਕਰੀਅਰ ਦੇ ਵਿੱਚ ਹੁਣ ਇੱਦਾਂ ਦੇ ਘਰ ਜਿਹੜੇ ਕਦੀ ਵੀ ਨਹੀਂ ਦੇਖੇ ਸੀਗੇ, ਅੱਜ ਤੋਂ 12 ਸਾਲ ਪਹਿਲਾਂ ਘਰਾਂ ਦੀ ਕੁਆਲਿਟੀ ਬਹੁਤ ਅੱਛੀ ਸੀਗੀ, ਪਰ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਘਰ ਬਣੇ ਆ ਉਹ 2-2 ਸਾਲ ਨਹੀਂ ਹੋਏ, ਉਹਨਾਂ ਦੇ ਬਾਥਰੂਮ ਲੀਕ ਕਰਨੇ ਸ਼ੁਰੂ ਹੋ ਗਏ ਡਬਲ ਸਟੋਰੀਜ਼ ਦੇ ਵਿੱਚ। ਸੋ ਆਲ ਦੀਸ ਟ੍ਰੇਡ ਆਈ ਪਰਸਨਲੀ ਬਲੀਵ ਵਿਚ ਆਰ ਪ੍ਰੋਨ ਟੂ ਵੈਦਰ, ਨੀਡ ਟੂ ਬੀ ਰੈਗੂਲੇਟਡ ਐਂਡ ਦੇ ਨੀਡ ਟੂ ਹੈਵ ਦੇਅਰ ਲਾਇਸੈਂਸ, ਸੋ ਦੇ ਆਰ ਰਿਸਪੋਂਸੀਬਲ ਐਟ ਦਿਸ ਪੁਆਇੰਟ ਸਟੇਜ, ਦੇ ਨਾਟ ਰਿਸਪੋਂਸੀਬਲ ਫੋਰ ਦ ਐਕਟ। ਰੈਗੂਲੇਸ਼ਨ ਹੋਣੀਆਂ ਚਾਹੀਦੀਆਂ, ਬਟ ਇਹ ਅਪਲਾਈ ਕਰਨੀ ਚਾਹੀਦੀ ਹੈ ਐਵਰੀ ਮੈਂਡੇਟਰੀ ਟ੍ਰੇਡ ਦੇ ਉੱਤੇ। ਔਰ ਦੂਸਰਾ, ਦੇਰ ਨੀਡ ਟੂ ਬੀ, ਜਿੰਨੀ ਦੇਰ ਤੱਕ ਅਸੀਂ ਕਿਸੇ ਨੂੰ ਆਨਸਰ ਰਿਲੇਬਲ ਨਹੀਂ ਕਰਦੇ ਕਿ ਡੈਡ ਲਾਈਨ ਨਹੀਂ ਦਿੰਦੇ, ਫੋਰ ਐਗਜ਼ਾਮਪਲ ਜੇ ਅਸੀਂ ਕਾਉਂਸਲ ਨੂੰ ਸੈੱਟ ਨਹੀਂ ਕਰਦੇ ਕਿ ਭਾਈ ਤੁਹਾਡੀ ਜਿਹੜੀ ਅਪਰੂਵਲ ਹੈ ਵਿਦਇਨ ਵੀਕ ਹੋਣੀ ਚਾਹੀਦੀ ਹੈ। ਇਫ ਯੂ ਆਰ ਅੰਡਰ ਸਟਾਫਡ, ਗੈਟ ਸਟਾਫ ਐਕਟ। ਜਿਹੜੀ ਡਿਵੈਲਪਰ ਹੈ ਤੁਹਾਡੀ ਅਪਰੂਵਲ ਜੇ 3-4 ਦਿਨ ਤੋਂ ਵੱਧ ਲੱਗਦੀ ਹੈ, ਯੂ ਨੀਡ ਟੂ ਪੇ ਕਲਾਇੰਟ। ਹੁਣ ਅਸੀਂ ਹੈ ਅੱਜ ਸੈਟਲਮੈਂਟ ਨਹੀਂ ਕਰਦੇ, ਡਿਵੈਲਪਰ ਨਾਲ ਹੀ ਕਹਿੰਦਾ ਬਈ ਜੀ ਤੁਹਾਨੂੰ $1,000 ਦਾ ਫਾਈਨ ਹੈ ਕਿਉਂਕਿ ਤੁਸੀਂ ਸੈਟਲਮੈਂਟ ਨਹੀਂ ਕੀਤੀ। ਵਾਈ ਕਾਂਟ ਇਟ ਗੋ ਅਦਰ ਵੇ ਅਰਾਊਂਡ।
ਮੈਲਬਨ ਸਥਿਤ ਆਰਕੀਟੈਕਟ ਬਰੂਸ ਐਲਨ ਦੇ ਮੁਤਾਬਕ ਸਕਿੱਲ ਟ੍ਰੇਡੀਜ਼ ਦੀ ਘਾਟ ਕਾਰਨ ਨਾ ਸਿਰਫ ਘਰ ਦੇਰੀ ਨਾਲ ਬਣ ਰਹੇ ਨੇ ਸਗੋਂ ਉਹਨਾਂ ਦੀ ਕੀਮਤ ਵੀ ਵੱਧ ਰਹੀ ਹੈ। ਜਿੱਥੇ ਪਹਿਲਾਂ ਕਈ ਲੋਕ ਆਸਟ੍ਰੇਲੀਆ ਦੇ ਰਿਹਾਇਸ਼ੀ ਸੰਕਟ ਪਿੱਛੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਦੱਸਦੇ ਸੀ, ਉੱਥੇ ਹੀ ਹੁਣ ਮਾਹਰ ਮੰਨਦੇ ਨੇ ਕਿ ਹੁਨਰਮੰਦ ਪ੍ਰਵਾਸੀ ਹੀ ਇਸ ਸਮੱਸਿਆ ਦਾ ਹੱਲ ਹੋ ਸਕਦੇ ਨੇ।
I just cannot understand how they think that we can build that many houses in the short time available. Even if we imported migrant skilled labor, it takes a while for that to happen. This is the worst situation that I've come across, and I've been in my own practice for 50 years. So we've had a history in Australia of benefiting from migrant construction workers. So, but those people now, from actually applying to move here, there's the delayed process of going through the visa application process and then going through the accreditation that's required once they get here.
The Master Builders Association ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ 1,30,000 ਕਾਮਿਆਂ ਦੀ ਲੋੜ ਹੈ। ਜੇ ਸਰਕਾਰ ਇਸ ਰਿਪੋਰਟ ਵਿੱਚ ਦਿੱਤੇ ਸੁਝਾਅ ਮੰਨਦੀ ਹੈ ਤਾਂ ਕੀ ਆਸਟ੍ਰੇਲੀਆ ਦੇ ਰਿਹਾਇਸ਼ ਸੰਕਟ ਵਿੱਚ ਸੁਧਾਰ ਹੋ ਸਕਦਾ ਜਾਂ ਤੁਹਾਡੀ ਨਜ਼ਰ ਵਿੱਚ ਇਸ ਦੇ ਕਈ ਹੋਰ ਕਾਰਨ ਨੇ? ਸਾਨੂੰ SMS ਕਰਕੇ 0439799767 ਉੱਤੇ ਦੱਸੋ। SBS ਪੰਜਾਬੀ ਤੋਂ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਆਸ ਕਰਦੇ ਹਾਂ ਕਿ ਇਹ ਰਿਪੋਰਟ ਤੁਹਾਨੂੰ ਚੰਗੀ ਲੱਗੀ ਹੋਏਗੀ। ਤੁਸੀਂ ਵੀ ਆਪਣੇ ਮੈਸੇਜ ਜਾਂ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ ਇਸੇ ਬਾਰੇ, ਜਾਂ ਫਿਰ ਹੋਰ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਵੀ ਸਾਨੂੰ ਤੁਸੀਂ SMS ਕਰ ਸਕਦੇ ਹੋ। ਨੰਬਰ ਹੈ 0439799767। ਇੱਧਰ ਮੈਸੇਜ ਆ ਚੁੱਕਾ ਹੈ ਜੈਲਦਾਰ ਜੀ ਦਾ, ਕਹਿ ਰਹੇ ਨੇ ਹਾਂਜੀ ਕੀ ਹਾਲ ਚਾਲ ਪੁਨੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਲ ਚਾਲ ਬਹੁਤ ਵਧੀਆ ਨੇ, ਤੁਹਾਡੇ ਕਿਵੇਂ ਨੇ, ਕਿਵੇਂ ਚੱਲ ਰਿਹਾ ਤੁਹਾਡਾ ਟਿਊਜ਼ਡੇ ਯਾਨੀ ਮੰਗਲਵਾਰ? ਔਰ ਕਹਿ ਰਹੇ ਨੇ ਭਾਰਤ ਪਾਕਿਸਤਾਨ ਦਾ ਜੋ ਹੈ ਮਸਲਾ ਹੈ ਕਾਫੀ ਬਣ ਚੁੱਕਾ ਹੈ, ਕੀ ਲੱਗਦਾ ਮਸਲੇ ਦਾ ਹੱਲ ਕੀ ਹੋਊਗਾ? ਬਿਲਕੁਲ ਜੀ, ਅਸੀਂ ਥੋੜ੍ਹੀ ਦੇਰ ਪਹਿਲਾਂ ਪਾਕਿਸਤਾਨ ਡਾਇਰੀ ਦੇ ਵਿੱਚ ਵੀ ਜੋ ਰਿਪੋਰਟ ਪੇਸ਼ ਕਰਦੇ ਨੇ ਮਸੂਦ ਮੱਲੀ ਜੀ, ਉਹਨਾਂ ਨੇ ਵੀ ਇਹ ਗੱਲਬਾਤ ਕੀਤੀ ਹੈ। ਵੈਸੇ SBS ਪੰਜਾਬੀ ਦੇ ਉੱਤੇ, SBS ਨਿਊਜ਼ ਦੇ ਉੱਤੇ ਵੀ ਇਸ ਬਾਰੇ ਅਸੀਂ ਬਹੁਤ ਸਾਰੀਆਂ ਰਿਪੋਰਟਸ ਪੇਸ਼ ਕਰ ਚੁੱਕੇ ਹਾਂ, ਔਰ ਕੁਝ ਹੀ ਦੇਰ ਦੇ ਵਿੱਚ SBS ਦੇ ਪੰਜਾਬੀ ਜੋ ਸਾਡੀ ਵੈਬਸਾਈਟ ਹੈ ਉਹਦੇ ਉੱਤੇ ਤੁਹਾਨੂੰ ਇਹ ਪਾਕਿਸਤਾਨ ਡਾਇਰੀ ਦੇਖਣ ਨੂੰ ਸੁਣਨ ਨੂੰ ਮਿਲ ਜਾਏਗੀ। ਉਹਦੇ ਵਿੱਚ ਤੁਸੀਂ ਜ਼ਰੂਰ ਸੁਣਿਓ ਇਹ ਰਿਪੋਰਟ। ਫਿਲਹਾਲ ਦੱਸ ਦਈਏ ਤੁਹਾਨੂੰ ਅਤੇ ਬਾਕੀਆਂ ਨੂੰ ਵੀ, ਹੁਣ ਸਾਡੇ ਸਾਰਿਆਂ ਦੇ ਫੇਵਰੇਟ ਗਾਇਕ ਅਮਰਿੰਦਰ ਗਿੱਲ ਨੂੰ ਸੁਣਨ ਦੀ ਵਾਰੀ ਆ ਚੁੱਕੀ ਹੈ, ਤੇ ਆਓ ਸੁਣਦੇ ਹਾਂ ਕੋਰਾ ਕੋਜਾ ਫਰੋਮ ਦ ਫਿਲਮ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਸੋ ਕਿਵੇਂ ਚੱਲ ਰਿਹਾ ਜੀ ਤੁਹਾਡਾ ਮੰਗਲਵਾਰ? ਆਸ ਕਰਦੇ ਹਾਂ ਕਿ ਚੰਗਾ ਹੋਵੇਗਾ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ, SBS ਦੇ ਉੱਤੇ ਪੰਜਾਬੀ ਰੇਡੀਓ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਇੱਕ ਵਾਰ ਫਿਰ ਆਓ ਗੱਲ ਕਰਦੇ ਹਾਂ ਫੈਡਰਲ ਇਲੈਕਸ਼ਨ ਦੇ ਵਿੱਚ ਹੋਈ ਲੇਬਰ ਪਾਰਟੀ ਦੀ ਜਿੱਤ ਦੀ। ਆਲੀ ਫ੍ਰੈਂਡਸ, ਇੱਕ ਅਜਿਹਾ ਨਾਮ ਜੋ ਮੋਟੀਵੇਸ਼ਨ ਅਤੇ ਇੰਸਪੀਰੇਸ਼ਨ ਦੀ ਕਹਾਣੀ ਅਤੇ ਪਹਿਚਾਣ ਹੈ। ਆਲੀ ਨੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਤੋਂ ਉਹਨਾਂ ਦੀ ਸੀਟ ਜਿੱਤ ਲਈ, ਇਹ ਪਹਿਲੀ ਵਾਰ ਹੋਇਆ। ਔਰ ਕੀ ਕਹਾਣੀ ਹੈ ਆਲੀ ਫ੍ਰੈਂਡਸ ਦੀ, ਆਓ ਜਾਣਦੇ ਹਾਂ।
SBS South Asian ਉੱਤੇ SBS ਪੰਜਾਬੀ।
2025 ਦੀਆਂ ਫੈਡਰਲ ਚੋਣਾਂ ਦਾ ਨਤੀਜਾ ਸਾਹਮਣੇ ਆ ਚੁੱਕਿਆ ਹੈ ਅਤੇ ਇੱਕ ਵਾਰ ਫਿਰ ਤੋਂ ਆਸਟ੍ਰੇਲੀਅਨ ਲੇਬਰ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ। ਪਰ ਇਹਨਾਂ ਚੋਣਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਵਿਰੋਧੀ ਧਿਰ ਦਾ ਆਗੂ ਸੰਘੀ ਚੋਣ ਦੌਰਾਨ ਆਪਣੀ ਹੀ ਸੀਟ ਹਾਰ ਜਾਵੇ। ਜੀ ਹਾਂ, ਕੁਈਨਜ਼ਲੈਂਡ ਦੇ ਡਿਕਸਨ ਚੋਣ ਹਲਕੇ ਦੀ ਸੀਟ 2001 ਤੋਂ ਹੀ ਲਿਬਰਲ ਪਾਰਟੀ ਦੇ ਆਗੂ ਪੀਟਰ ਡਟਨ ਜਿੱਤਦੇ ਆ ਰਹੇ ਸਨ, ਪਰ ਇਸ ਸਾਲ 24 ਸਾਲਾਂ ਬਾਅਦ ਇੱਥੇ ਲੇਬਰ ਦੀ ਆਲੀ ਫ੍ਰਾਂਸ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਆਲੀ ਫ੍ਰਾਂਸ ਡਿਕਸਨ ਦੇ ਆਉਣ ਵਾਲੇ ਸੰਸਦ ਮੈਂਬਰ ਹਨ ਜੋ 2019 ਤੋਂ ਫੈਡਰਲ ਚੋਣਾਂ ਲੜ ਰਹੇ ਹਨ, ਪਰ ਇਸ ਵਾਰ ਡਿਕਸਨ ਦੀ ਸੀਟ ਜਿੱਤਣ ਲਈ ਆਪਣੀ ਤੀਜੀ ਕੋਸ਼ਿਸ਼ ਵਿੱਚ ਕਾਮਯਾਬ ਰਹੇ ਹਨ। ਇਹ ਸਾਬਕਾ ਪੱਤਰਕਾਰ, ਪੈਰਾ ਐਥਲੀਟ ਅਤੇ ਇਕੱਲੀ ਮਾਂ ਕੌਣ ਹਨ ਅਤੇ ਕੀ ਹੈ ਇਹਨਾਂ ਦੀ ਕਹਾਣੀ? ਆਓ ਜਾਣਦੇ ਹਾਂ ਜਸਮੀਤ ਕੌਰ ਦੀ ਜ਼ੁਬਾਨੀ ਇਸ ਐਕਸਪਲੇਨਰ ਵਿੱਚ। ਬ੍ਰਿਸਬਨ ਦੇ ਡਿਕਸਨ ਹਲਕੇ ਦੀ ਸੀਟ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਪੀਟਰ ਡਟਨ ਨੇ ਪਹਿਲੀ ਵਾਰ 2001 ਵਿੱਚ ਲੇਬਰ ਪਾਰਟੀ ਦੀ ਸ਼ੈਰਲ ਕਰਨੋ ਨੂੰ ਹਰਾ ਕੇ ਜਿੱਤੀ ਸੀ ਤੇ ਉਸ ਤੋਂ ਬਾਅਦ ਹੋਣ ਵਾਲੀਆਂ 7 ਸੰਘੀ ਚੋਣਾਂ ਤੱਕ ਸ਼੍ਰੀ ਡਟਨ ਨੇ ਇਸ ਜਿੱਤ ਦੀ ਲੜੀ ਟੁੱਟਣ ਨਹੀਂ ਦਿੱਤੀ ਅਤੇ ਡਿਕਸਨ ਹਲਕੇ ਦੀ ਸੀਟ ਉੱਪਰ ਮਜ਼ਬੂਤ ਪਕੜ ਬਣਾ ਲਈ। ਪਰ 2025 ਵਿੱਚ ਸ਼੍ਰੀ ਡਟਨ ਨੂੰ ਇਹ ਕੁਰਸੀ ਆਖਿਰ ਛੱਡਣੀ ਹੀ ਪਈ। ਲੇਬਰ ਉਮੀਦਵਾਰ ਆਲੀ ਫ੍ਰਾਂਸ ਨੇ ਡਿਕਸਨ ਦੀਆਂ 56.5 ਫੀਸਦੀ ਵੋਟਾਂ ਯਾਨੀ 46,966 ਵੋਟਾਂ ਆਪਣੇ ਨਾਮ ਕਰਕੇ ਲਿਬਰਲ ਦੇ ਆਗੂ ਨੂੰ ਹਰਾ ਦਿੱਤਾ। ਆਪਣੀ ਜਿੱਤ ਤੋਂ ਬਾਅਦ ਜਦੋਂ SBS ਨਿਊਜ਼ ਨੇ ਮਿਸ ਫ੍ਰਾਂਸ ਨੂੰ ਪੁੱਛਿਆ ਕਿ ਉਹ ਇਹ ਸੰਭਵ ਕੰਮ ਨੂੰ ਸੰਭਵ ਬਣਾਉਣ ਤੋਂ ਬਾਅਦ ਕੀ ਮਹਿਸੂਸ ਕਰ ਰਹੇ ਹਨ, ਤਾਂ ਉਹਨਾਂ ਕਿਹਾ ਕਿ ਉਹ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੇ ਹਨ। ਮੈਂ ਡਿਕਸਨ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ, ਚਾਹੇ ਤੁਸੀਂ ਮੈਨੂੰ ਵੋਟ ਪਾਈ ਹੋਵੇ ਜਾਂ ਨਹੀਂ, ਜਾਂ ਫਿਰ ਤੁਸੀਂ ਲੇਬਰ ਨੂੰ ਪਹਿਲੀ ਵਾਰ ਵੋਟ ਪਾਈ ਹੋਵੇ, ਮੈਂ ਸੱਚਮੁੱਚ ਧੰਨਵਾਦੀ ਹਾਂ, ਮਿਸ ਫ੍ਰਾਂਸ ਨੇ ਸਕਾਈ ਨਿਊਜ਼ ਨੂੰ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਇਹ ਸੀਟ ਨੂੰ ਜਿੱਤਣ ਦੀ ਦੌੜ ਵਿੱਚ ਉਹਨਾਂ ਨੇ ਤੀਸਰੀ ਵਾਰ ਹਿੱਸਾ ਲਿਆ ਹੈ ਅਤੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਇਹ ਜਿੱਤ ਅਚਾਨਕ ਹੀ ਉਹਨਾਂ ਦੀ ਝੋਲੀ ਪਈ ਹੈ। ਮੈਨੂੰ ਲੱਗਿਆ ਸੀ ਕਿ ਪਿਛਲੀ ਵਾਰੀ ਨਾਲੋਂ ਇਹ ਮੁਕਾਬਲਾ ਸਖ਼ਤ ਹੋਵੇਗਾ, ਪਰ ਮੈਨੂੰ ਫਿਰ ਵੀ ਉਮੀਦ ਸੀ। ਪਰ ਇਹ ਜਿੱਤ ਉਹਨਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਦੇ ਪਹਾੜ ਦਾ ਸਾਹਮਣਾ ਕਰਨ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਇਹ ਵੱਡੀ ਜਿੱਤ ਇੱਕ ਮੁਸ਼ਕਿਲ ਸਾਲ ਦੇ ਬਾਅਦ ਆਈ ਹੈ, ਜਦ ਉਹਨਾਂ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਹੈਨਰੀ ਨੂੰ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਲੁਕੀਮੀਆ ਕਰਕੇ ਖੋ ਦਿੱਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਚੋਣ ਨੂੰ ਲੜਨ ਵਿੱਚ ਹੈਨਰੀ ਦਾ ਜਜ਼ਬਾ ਹੀ ਉਹਨਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਦਾ ਸਰੋਤ ਰਿਹਾ ਹੈ। ਮੈਨੂੰ ਹੈਨਰੀ ਕਹਿੰਦਾ ਹੁੰਦਾ ਸੀ ਕਿ ਮੈਨੂੰ ਪਤਾ ਹੈ ਕਿ ਇਸ ਵਾਰ ਤੁਸੀਂ ਹੀ ਜਿੱਤੋਗੇ, ਮਿਸ ਫਰਾਂਸ ਨੇ ਆਪਣੇ ਭਾਸ਼ਣ ਵਿੱਚ ਦੱਸਿਆ। 2011 ਵਿੱਚ ਮਿਸ ਫਰਾਂਸ ਨੇ ਅਜਿਹੀ ਘਟਨਾ ਦਾ ਸਾਹਮਣਾ ਕੀਤਾ ਸੀ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ, ਜਦੋਂ ਇੱਕ ਸ਼ਾਪਿੰਗ ਸੈਂਟਰ ਦੇ ਕਾਰ ਪਾਰਕ ਵਿੱਚ ਉਹ ਆਪਣੇ ਇੱਕ ਪੁੱਤਰ ਦੇ ਨਾਲ ਸੀ ਅਤੇ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰੀ। ਇਸ ਹਾਦਸੇ ਵਿੱਚ ਉਹਨਾਂ ਦੀ ਜਾਨ ਮਾਸਾਂ ਹੀ ਬਚੀ ਸੀ, ਜਿਸ ਦੇ ਨਤੀਜੇ ਵਜੋਂ ਉਹਨਾਂ ਦੀ ਇੱਕ ਲੱਤ ਨੂੰ ਗੋਡੇ ਤੋਂ ਉੱਪਰੋਂ ਕੱਟਣਾ ਪਿਆ। ਇਸ ਤੋਂ ਬਾਅਦ ਵੀ ਮਿਸ ਫਰਾਂਸ ਨੇ ਬੁਲੰਦ ਜਜ਼ਬੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ, ਪਰ ਉਹਨਾਂ ਦੇ ਹਿੱਸੇ ਆਉਣ ਵਾਲਾ ਦੁੱਖਾਂ ਦਾ ਕਹਿਰ ਠੱਲਿਆ ਨਹੀਂ ਸੀ। 2023 ਵਿੱਚ ਮਿਸ ਫਰਾਂਸ ਦੇ ਪਤੀ ਦੀ ਮੌਤ ਕੈਂਸਰ ਦੇ ਕਾਰਨ ਹੋਈ ਅਤੇ 2024 ਵਿੱਚ ਉਹਨਾਂ ਦਾ ਵੱਡਾ ਬੇਟਾ ਹੈਨਰੀ ਲੁਕੀਮੀਆ ਨਾਲ ਜੂਝਦਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪਰ ਉਹਨਾਂ ਨੇ ਇਹਨਾਂ ਦੁੱਖਾਂ ਦਾ ਨਾ ਸਿਰਫ ਬੁਲੰਦ ਹੌਸਲੇ ਨਾਲ ਸਾਹਮਣਾ ਕਰਨ ਦਾ ਫੈਸਲਾ ਕੀਤਾ, ਬਲਕਿ ਡਿਕਸਨ ਦੇ ਲੋਕਾਂ ਲਈ ਸਹੂਲਤਾਂ ਦੀ ਉਪਲਬਧੀ ਲਈ ਕਾਰਜ ਸ਼ੁਰੂ ਕਰ ਦਿੱਤੇ। ਮੇਰੀਆਂ ਸਮੱਸਿਆਵਾਂ ਉਹਨਾਂ ਦੀਆਂ ਸਮੱਸਿਆਵਾਂ ਹਨ। ਮੈਂ ਇੱਕ ਸਿੰਗਲ ਮਦਰ ਯਾਨੀ ਇਕੱਲੀ ਮਾਂ ਹਾਂ। ਮੈਂ ਅਪਾਹਜ ਵੀ ਹਾਂ, ਮੇਰੇ ਸਿਰ ਕਰਜ਼ਾ ਵੀ ਹੈ, ਪਰ ਮੈਂ ਆਪ ਇਸ ਮਹਿੰਗਾਈ ਵਿੱਚ ਰਹਿਣ ਲਈ ਜੱਦੋਜਹਿਦ ਕਰ ਰਹੀ ਹਾਂ, ਮਿਸ ਫਰਾਂਸ ਨੇ ABC ਨਿਊਜ਼ ਨੂੰ ਦੱਸਿਆ। ਡਿਕਸਨ ਹਲਕੇ ਦੇ ਲੋਕਾਂ ਲਈ ਆਸਾਨੀਆਂ ਪੈਦਾ ਕਰਨ ਦੇ ਟੀਚੇ ਨਾਲ ਆਲੀ ਫਰਾਂਸ ਸਿਆਸਤ ਦੇ ਮੈਦਾਨ ਵਿੱਚ ਆਪ ਉਤਰੇ ਅਤੇ ਇਹਨਾਂ ਚੋਣਾਂ ਵਿੱਚ ਇਸ ਮੈਦਾਨ ਨੂੰ ਫਤਿਹ ਵੀ ਕੀਤਾ। ਜਿੱਤਣ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਉਹਨਾਂ ਭਾਵੁਕ ਹੋ ਕੇ ਜ਼ਿਕਰ ਕੀਤਾ ਕਿ 2018 ਵਿੱਚ ਮੈਨੂੰ ਦੱਸਿਆ ਗਿਆ ਸੀ ਕਿ ਇਹ ਸੀਟ ਮੈਂ ਨਹੀਂ ਜਿੱਤ ਸਕਦੀ ਅਤੇ ਇਹ ਸੀਟ ਤਦ ਤੱਕ ਨਹੀਂ ਜਿੱਤੀ ਜਾ ਸਕੇਗੀ ਜਦ ਤੱਕ ਸ਼੍ਰੀ ਡਟਨ ਰਿਟਾਇਰ ਨਾ ਕਰ ਜਾਣ, ਪਰ ਮੈਨੂੰ ਉਮੀਦ ਸੀ, ਉਹਨਾਂ ਕਿਹਾ। ਚੋਣਾਂ ਵਾਲੇ ਦਿਨ ਨਤੀਜੇ ਆਉਣ ਤੋਂ ਬਾਅਦ ਸ਼੍ਰੀ ਡਟਨ ਨੇ ਕਿਹਾ ਕਿ ਉਹਨਾਂ ਨੇ ਫਰਾਂਸ ਨੂੰ ਫੋਨ ਕਰਕੇ ਕਿਹਾ ਕਿ ਉਹ ਲੋਕਲ ਮੈਂਬਰ ਹੋ ਕੇ ਵਧੀਆ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਇਹ ਆਸਟ੍ਰੇਲੀਅਨ ਸਿਆਸਤ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਵਿਰੋਧੀ ਧਿਰ ਦੇ ਆਗੂ ਸੰਘੀ ਚੋਣ ਦੌਰਾਨ ਆਪਣੇ ਹਲਕੇ ਤੋਂ ਹੀ ਆਪਣੀ ਸੀਟ ਹਾਰ ਜਾਣ। ਮਿਸ ਫਰਾਂਸ ਨੇ ਇਸ ਜਿੱਤ ਲਈ ਸਭ ਦਾ ਧੰਨਵਾਦ ਕਰਦੇ ਹੋਏ ਡਿਕਸਨ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਵਾਅਦਾ ਕੀਤਾ।
Finally, thank you to all those in Dixon who voted for change and maybe voted for Labor for the very first time. Be assured, I will be an MP for everyone in our community, whether you voted for me or not. My door will always be open and I will work my little heart out for you every day.
ਇਹ ਜਾਣਕਾਰੀ SBS ਨਿਊਜ਼ ਦੀ ਮਦਦ ਨਾਲ ਜਸਮੀਤ ਕੌਰ ਦੁਆਰਾ SBS ਪੰਜਾਬੀ ਲਈ ਪੇਸ਼ ਕੀਤੀ ਗਈ ਹੈ। SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਹਾਂਜੀ, ਸੋ ਕਿਵੇਂ ਲੱਗਿਆ ਸਾਡਾ ਅੱਜ ਦਾ ਇਹ ਪ੍ਰੋਗਰਾਮ ਦੱਸਿਓ, ਜ਼ਰੂਰ ਫੀਡਬੈਕ ਭੇਜ ਸਕਦੇ ਹੋ ਸਾਡੇ SBS ਪੰਜਾਬੀ ਦੇ ਫੇਸਬੁੱਕ ਜਾਂ ਫਿਰ ਇੰਸਟਾ ਪੇਜ ਦੇ ਉੱਤੇ। ਹੁਣ ਵੇਲਾ ਹੋ ਚੁੱਕਾ ਹੈ ਇਜਾਜ਼ਤ ਲੈਣ ਦਾ, ਮੈਨੂੰ ਯਾਨੀ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ, ਤੇ ਜਾਂਦੇ ਆਂਦੇ ਆਓ ਸੁਣਦੇ ਆ ਗੁਰੂ ਰੰਧਾਵਾ ਦਾ ਨਵਾਂ ਗਾਣਾ। ਕਿਆ ਕਮਾਲ ਗਾਣਾ ਹੈ ਜੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।